ਇੱਥੇ ਬੈਠਿਓ ਹੀ ਬੋਲਿਆ ਕਰੋ, ਕਿਉਂਕਿ ਰਚਨਾ ਦੀ ਸਫਲਤਾ ਵਾਹਿਗੁਰੂ ਦਾ ਜਸ ਕੀਤੀਆਂ ਹੀ ਹੈ। ਨਾਮ ਲੈ ਤੂੰ ਗੋਬਿੰਦ ਕਾ ਸੁੱਚੀ ਪਈ ਅਸ, ਵਾਹਿਗੁਰੂ ਦਾ ਨਾਮ ਲਿਆ ਤਾਂ ਜਸ ਕੀਤੇ ਹਾਂ, ਰਚਨਾ ਸੁੱਚੀ ਪਵਿੱਤਰ ਹੁੰਦੀ ਹੈ। ਮੈਂ ਕਰਦਾ ਆ ਸਾਂਝੀ ਕਦੋਂ ਗੱਲ ਸਾਧ ਸੰਗਤ ਆਪਣੇ ਮਨਾ ਬਿਰਤੀਆਂ ਨੂੰ ਰੋਕਣਾ ਹਰ ਸਤਸੰਗੀ ਪੁਰਸ਼ ਮਾਈ ਭਾਈ ਦਾ ਫਰਜ਼ ਹੋਇਆ ਕਰਦਾ ਹੈ। ਭਾਵੇਂ ਜਦ ਤੋਂ ਖਿਆਲ ਉਤਪਤ ਹੁੰਦਾ ਹੈ ਜਾਣਾ ਗੁਰੂ ਬਾਬੇ ਦੇ ਦਰਬਾਰ ਨੂੰ, ਉਸ ਵਕਤ ਤੋਂ ਹੀ ਖਿਆਲਾਤ ਸਵੱਛ ਹੋਣ ਕਰਕੇ ਉਹਨਾਂ ਦੀ ਉਤਪਤੀ ਸ਼ੁਰੂ ਹੋ ਜਾਂਦੀ ਹੈ। ਜਿਸ ਵਕਤ ਚੱਲ ਪੈਂਦਾ ਹੈ, ਕਦਮ ਉਠਾਈਂਦਾ ਹੈ ਗੁਰੂ ਕੇ ਦਰਬਾਰ ਵੱਲ, ਜਿਤਨੇ ਕਦਮ ਕੋਈ ਸਤਸੰਗੀ ਮਾਈ ਭਾਈ ਚੱਲ ਕੇ ਆਉਂਦਾ, ਉਤਨੇ ਅਸਮੇਹ ਜੱਗਾਂ ਦਾ ਫਲ ਗੁਰੂ ਕੇ ਦਰਬਾਰ ਮੁਜਰੇ ਪੈਂਦਾ। ਗੁਰੂ ਦੇ ਦਰਸ਼ਨ ਕੀਤਿਆਂ ਬੇਅੰਤ ਜਨਮਾਂ ਦੇ ਪਾਪਾਂ ਦੀ ਮਲ ਦੀ ਨਿਵਿਰਤੀ ਇਉਂ ਹੁੰਦੀ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲਗਾਏ ਉਹਦੀ ਮੈਲ ਦੂਰ ਹੁੰਦੀ। ਗੁਰੂ ਨੂੰ ਨਮਸਕਾਰ ਕੀਤਿਆਂ ਪੁੱਠੇ ਲੇਖਾਂ ਦਾ ਸਿੱਧਾ ਹੋਣਾ ਐਸੇ ਹੈ ਜਿਵੇਂ ਮੋਹਰਾਂ 'ਤੇ ਪੁੱਠੇ ਅੱਖਰ ਲਿਖੇ ਹੁੰਦੇ ਨੇ, ਸਿਆਹੀ ਲਗਾ ਕੇ ਉਹਨਾਂ ਨੂੰ ਉਲਟਾ ਕੇ ਕਾਗਜ਼ 'ਤੇ ਲਗਾਇਆ ਜਾਂਦਾ, ਉਹ ਸਿੱਧੇ ਹੋ ਜਾਂਦੇ। ਗੁਰਬਾਣੀ ਪੜ੍ਹਨ ਸੁਣਨ ਦਾ ਤਾਂ ਬਹੁਤ ਹੀ ਵੱਡਾ ਫਲ ਹੈ। ਕਈ ਕੋਟ ਜਗ ਫਲਾਂ ਸੁਣ ਗਾਵਣ ਹਾਰੇ ਰਾਮ, ਕਈ ਕਰੋੜਾਂ ਯੱਗਾਂ ਦਾ ਫਲ। ਜ਼ਬਾਨ ਨਾਲ ਪੜ੍ਹਨ ਵਾਲਿਆਂ ਨੂੰ, ਕੰਨਾਂ ਨਾਲ ਸੁਣਨ ਵਾਲਿਆਂ ਨੂੰ, ਬੁੱਧ ਨਾਲ ਵਿਚਾਰ ਕਰਨਾ ਔਰ ਨੇਤਰਾਂ ਦੁਆਰਾ ਮਨ ਦਾ ਖਿੰਡਾ ਗੁਰੂ ਸਰੂਪ ਤੋਂ ਬਿਨਾਂ ਇਹਨਾਂ ਨੂੰ ਇੱਧਰ ਉੱਧਰ ਨਾ ਜਾਣਦੇ। ਐਸੇ ਇੱਕ ਛਿਣ ਮਾਤਰ ਵੀ ਬਿਰਤੀ ਦੀ ਇਕਾਗਰਤਾ ਹੋ ਜਾਏ, ਮਨ ਦਾ ਟਿਕਾਅ ਹੋ ਜਾਏ ਹਰੀ ਜਸ ਦੇ ਵਿੱਚ, ਉਹਦਾ ਕਰੋੜ ਅਸਮੇਹ ਦੇ ਜੱਗ ਦਾ ਫਲ ਦੱਸਿਆ ਤਾਂ ਮਹਾਨ ਫਲ ਹੈ। ਔਰ ਦੂਸਰਾ ਪੀਸ ਔਫ ਮਾਇੰਡ, ਮਨ ਦੀ ਸ਼ਾਂਤੀ, ਮਨ ਦੀ ਠੰਡ, ਜਿਹਦੇ ਵਾਸਤੇ ਸਵਰਗ ਦੇ ਰਾਜੇ ਇੰਦਰ ਵਰਗੇ ਵੀ ਬੇਤਾਬ ਹਨ, ਚਾਹੁੰਦੇ ਹਨ ਉਹਨਾਂ ਨੂੰ ਵੀ ਮਨ ਦੀ ਸ਼ਾਂਤੀ ਦੁਰਲੱਭ ਹੈ, ਪ੍ਰਾਪਤ ਹੋਣੀ ਔਖੀ ਹੈ। ਰਾਜੇ ਇੰਦਰ ਨੇ, ਸਵਰਗ ਦੇ ਰਾਜੇ ਨੇ ਕਿਸੇ ਮਹਾਤਮਾ ਦੇ ਪਾਸ ਜਾ ਕੇ 100 ਸਾਲ ਲੱਕੜਾਂ ਢੋਈਆਂ ਸ਼ਾਂਤੀ ਵਾਸਤੇ, ਸੇਵਾ ਕੀਤੀ। ਇਸ ਕਰਕੇ ਕਿਉਂਕਿ ਈਸ਼ਵਰਜ ਤਾਂ ਉਹਨੂੰ ਬਹੁਤ ਪ੍ਰਾਪਤ ਹੈ, ਐਸ਼ਵਰਜ ਦੀ ਅਹੁਦੀ ਅਰੀ ਕਾਢ ਹੈ। ਜਿਤਨਾ ਜਿਸਮਾਨੀ ਸੁੱਖ ਕਿਸੇ ਦੇਹਧਾਰੀ ਨੂੰ ਚਾਹੀਦੇ ਨੇ, ਸਵਰਗ ਦੇ ਰਾਜੇ ਇੰਦਰ ਤੋਂ ਵੱਧ ਕੇ ਕਿਸੇ ਨੂੰ ਵੀ ਪ੍ਰਾਪਤ ਨਹੀਂ। ਲੇਕਿਨ ਮਨ ਦੀ ਸ਼ਾਂਤੀ ਤੋਂ ਫਲ, ਮਨ ਅਸ਼ਾਂਤ ਹੈ, ਮਨ ਇਉਂ ਪੁੱਜਦਾ ਰਹਿੰਦਾ ਜਿਵੇਂ ਪੱਟ ਵਿੱਚ ਦਾਣਾ ਪੁੱਜਦਾ ਰਹਿੰਦਾ। ਕਿਉਂ? ਸ਼ਾਂਤੀ ਵਾਹਿਗੁਰੂ ਦੇ ਭਜਨ ਤੋਂ ਬਿਨਾਂ, ਸਾਧਸੰਗ ਤੋਂ ਬਿਨਾਂ ਹੋਰ ਕਿਤੇ ਹੈ ਹੀ ਨਹੀਂ। ਬਿਰਤੀ ਟਿਕਾਓ ਹਰੀ ਜਸ ਵਿੱਚ, ਤੁਰਤ ਸੁੱਖ ਸ਼ਾਂਤੀ ਰੂਪੀ ਫਲ ਵੀ ਪ੍ਰਾਪਤ ਕਰੋ ਔਰ ਇੱਕ ਇੱਕ ਛਿੰਨ ਦਾ ਕਰੋੜ ਕਰੋੜ ਅਸਮੇਹ ਜਗ ਦਾ ਫਲ ਵੀ ਪ੍ਰਾਪਤ ਕਰੋ। ਅਤੇ ਆਓ ਧੰਨੇ ਨੂੰ ਤਰਲੋਚਨ ਕਹਿ ਰਿਹਾ, ਧੰਨਿਆ ਠਾਕੁਰ ਦੀ ਸੇਵਾ ਕਰੇ ਜੋ ਪਿੱਛੇ ਸੋਈ ਫਲ। ਵਾਹਿਗੁਰੂ ਦਾ ਭਜਨ ਕੀਤੇ ਆ, ਕੀ ਕੁਛ ਨਹੀਂ ਮਿਲ ਸਕਦਾ, ਇਹਨੇ ਸਭ ਕੁਛ ਮਿਲ ਜਾਵੇ। ਜੋ ਚਾਹੇ ਲਕਬਨ ਕੇ ਤਕੜਾ ਹੋ ਕੇ ਵਾਹਿਗੁਰੂ ਦਾ ਭਜਨ ਕਰੇ, ਜੋ ਚਾਹੇ ਉਹੀ ਪ੍ਰਾਪਤ ਕਰ ਸਕਦਾ ਹੈ। ਇਉਂ ਗੁਰੂ ਅਰਜਨ ਦੇਵ ਮਹਾਰਾਜ ਇਸ ਦੀ ਬਾਬਤ ਇਉਂ ਫਰਮਾਉਂਦੇ ਹਨ, ਜੋ ਮੰਗੈ ਸੋਈ ਸੋਈ ਪਾਵੇ ਹੈ, ਸੇਵ ਹਰ ਕੇ ਚਰਨ ਰਸੈਣ। ਜੋ ਜੋ ਮੰਗੇਗਾ ਉਹੀ ਪ੍ਰਾਪਤ ਕਰ ਲਵੇਗਾ, ਪਰ ਵਾਹਿਗੁਰੂ ਦਾ ਜੋ ਭਜਨ ਹੈ ਰਸੈਣ, ਇਸ 'ਤੇ ਸੇਵਨ ਕਰ, ਇਸਦਾ ਭਜਨ ਕਰ, ਇਉਂ ਫਰਮਾਉਂਦੇ ਹੈ।
ਸ਼ਿਵ ਹਰ ਕੇ ਚਰਨ ਰਸਾਇਣ ਜੀ ਜੋ ਜੋ ਮੰਗੈ, ਹਰ ਕੇ ਚਰਨ
ਰਸਨਾ ਗੁਣ ਗੋਪਾਲ ਨਿਧ ਗਾਇਨ ਸ਼ਾਂਤ ਸਹਿਜ ਰਹਿ ਸਮਰਪਿਤ ਜੋ ਸਗਲੇ ਦੁੱਖ ਭੁਲਾਇਨ ਜੋ ਜੋ ਮੰਗ ਹੈ ਸੋਈ ਸੋਈ ਪਾਵ ਹੈ ਸੇਵ ਹਰ ਕੇ ਚਰਨ ਰਸਾਇਣ ਜਨਮ ਮਨ ਦੂਹੋਂ ਤੇ ਛੂਤੈ ਔਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਵਿਨਾਸ਼ੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਤ ਨਾਰ ਧਰੂ ਨੇ ਮੰਗ ਮੰਗੀ ਅਟਲ ਪਦਵੀ ਦੀ ਅਟਲ ਪਦਵੀ ਮਿਲ ਗਈ ਇੱਥੋਂ ਦਾ ਰਾਜ ਵੀ ਮਿਲ ਗਿਆ ਚਰਨਾਂ ਦੀ ਪ੍ਰੀਤੀ ਮਿਲ ਗਈ ਇਹ ਪ੍ਰਹਿਲਾਦ ਨੇ ਵਿਸ਼ਵਾਸ ਰੱਖ ਕੇ ਪ੍ਰਭੂ ਦੇ ਥਾਂ ਤਾਂ ਆਪਣੀ ਰੱਖਿਆ ਬਣੀ ਉਹਨੂੰ ਉਹੀ ਕੁਛ ਮਿਲ ਗਿਆ ਪਰ ਹਰਨਾਕਸ਼ ਦੈਂਤ ਦੇ ਕਲਰ ਕਮਲ ਭਗਤ ਪ੍ਰਹਿਲਾਦ ਪੰਡ ਪਠਾਇਆ ਚਾਰ ਸਾਲ ਪਾਦੇ ਚਿੱਥੋ ਅਹਿਲਾਦ ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਲ ਭਗਤ ਕਰਨ ਸਭ ਚਾਟੜੇ ਪਾਦੇ ਹੋ ਰਹੇ ਵਿਸ਼ਵਾਸ ਰਾਜੇ ਪਾਸ ਰਵਾਇਆ ਦੁਖੀ ਦੈਂਤ ਵਧਾਇਆ ਪਾਸ ਇਉਂ ਪ੍ਰਹਿਲਾਦ ਜਿਸ ਵਕਤ ਉਸਤਾਦਾਂ ਨੇ ਸ਼ਿਕਾਇਤ ਕਰ ਦਿੱਤੀ ਹਰਨਾਕਸ਼ ਦੇ ਪਾਸ ਕਿ ਤੁਹਾਡਾ ਰਾਜਕੁਮਾਰ ਹੀ ਉਹ ਬੱਚਿਆਂ ਨੂੰ ਵਿਦਿਆਲਿਆਂ ਨੂੰ ਪ੍ਰਭੂ ਦੀ ਹੋਣ ਦਾ ਉਪਦੇਸ਼ ਕਰਦਾ ਸ਼ਿਕਸ਼ਾ ਦਿੰਦਾ ਹੈ ਤੁਸੀਂ ਜਾਣੋ ਤੁਹਾਡਾ ਪੁੱਤਰ ਜਾਣੇ ਸਾਡਾ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਅਸੀਂ ਬਹੁਤ ਸਮਝਾ ਚੁੱਕੇ ਹਾਂ ਸਾਡੀ ਸਮਝਦਾ ਇਸ ਦੇ ਉੱਪਰ ਬਲ ਨਹੀਂ ਪੈਂਦਾ ਹੈ ਹਰਨਾਕਸ਼ ਨੇ ਗੁੱਸੇ ਵਿੱਚ ਆ ਕੇ ਆਪਣੇ ਪੁੱਤਰ ਪ੍ਰਹਿਲਾਦ ਨੂੰ ਕਿਹਾ ਦੇਖ ਬੇਟਾ ਲਾਇਕ ਬੱਚੇ ਉਹ ਹੁੰਦੇ ਨੇ ਜੋ ਆਪਣੇ ਪਿਤਾ ਦਾ ਕਿਹਾ ਮਨ ਉਹਦੇ ਖਿਆਲਾਂ ਮੁਤਾਬਕ ਚੱਲਣ ਇਸ ਵਾਸਤੇ ਤੂੰ ਰਾਮ ਕਹਿਣ ਕੀ ਛੋਟ ਬਣ ਰਾਮ ਨੂੰ ਕੋਈ ਨਹੀਂ ਹੈ ਜਿਹੜੀ ਚੀਜ਼ ਹੁੰਦੀ ਹੈ ਸਾਹਮਣੇ ਇਹ ਆਉਂਦੀ ਹੁੰਦੀ ਹੈ ਪ੍ਰਤੱਖ ਅੱਗੋਂ ਪ੍ਰਹਿਲਾਦ ਕਹਿੰਦਾ ਪਿਤਾ ਜੀ ਕਿਵੇਂ ਕਰਨਾ ਮੈਂ ਤੁਹਾਡਾ ਪੁੱਤਰ ਹਾਂ ਮੇਰਾ ਫਰਜ਼ ਤੁਹਾਡੀ ਸੇਵਾ ਕਰਨ ਦਾ ਹੈ ਪਰ ਪ੍ਰਭੂ ਭਗਤੀ ਤੋਂ ਵਾਹਿਗੁਰੂ ਦੇ ਭਜਨ ਤੋਂ ਕੋਈ ਵੀ ਹਟਾਵੇ ਉਹ ਦੁਸ਼ਮਣ ਤੁਲ ਹੋਇਆ ਕਰਦਾ ਹੈ ਇਹ ਗੱਲ ਤੁਹਾਡੀ ਹਰਗਿਜ਼ ਮੰਨਣ ਨੂੰ ਤਿਆਰ ਨਹੀਂ ਉਹ ਸੇਵਾ ਵਗੈਰਾ ਤੁਹਾਡੀ ਸਭ ਕੁਛ ਕਰਨ ਮੈਂ ਤਿਆਰ ਹਾਂ ਜਿਉਂ ਪ੍ਰਹਿਲਾਦ ਨੂੰ ਹਰਨਾਕਸ਼ ਨੇ ਕਿਹਾ ਸੀ Thank you. ਕਹਿਣ ਕੀ ਛੋੜ ਬਾਣ, ਤੁਝੇ ਤੁਰ ਛਡਾਵਾਂ ਕਿਹਾ ਮਾਣ। ਹਰ ਇਨਸਾਨ ਆਪਣੇ ਆਪਣੇ ਪੱਖ ਨੂੰ ਚਾਹੁੰਦਾ, ਹਰ ਚਾਹੁੰਦਾ ਜਿਸ ਪੱਖ ਵਿੱਚ ਮੈਂ ਚੱਲ ਰਿਹਾ ਉਸ ਤਰਫ ਸਾਰੀ ਦੁਨੀਆ ਚੱਲੇ। ਪਰ ਸਾਸ ਨੂੰ ਵਿਚਾਰ ਕਰਨ ਦੀ ਤਾਂ ਲੋੜ ਹੈ, ਜਿਹੜਾ ਸਹੀ ਪੱਖ ਹੈ, ਠੀਕ ਪੱਖ ਹੈ, ਹਰ ਦੋਨਾਂ ਜਾਨਵਰ ਸੁੱਖ ਦੇਣ ਵਾਲਾ ਪੱਖ ਹੈ, ਉਸਦੇ ਉੱਪਰ ਤਾਂ ਸਾਰੇ ਚੱਲਣ ਬਹੁਤ ਚੰਗੀ ਗੱਲ ਹੈ। ਲੇਕਿਨ ਗਲਤ ਪੱਖ ਹੈ ਜਿਹੜਾ, ਉਸ 'ਤੇ ਚੱਲ ਕੇ ਆਪਣੀ ਜ਼ਿੰਦਗੀ ਬਰਬਾਦ ਕਰਨੀ ਹੈ। ਗਲਤ ਪੱਖ 'ਤੇ ਚੱਲਣ ਵਾਲਾ ਜਿਹੜਾ ਪੁਰਸ਼ ਹੈ, ਉਹਦਾ ਕਿਹਾ ਮੰਨਣਾ ਤਾਂ ਯੋਗ ਹੀ ਨਹੀਂ ਹੈ। ਆਹੋ, ਇਸ ਕਰਕੇ ਇੱਥੇ ਹਰਨਾਕਸ਼ ਦਾ ਪੱਖ ਗਲਤ ਸੀ, ਪਹਿਲਾਦ ਦਾ ਪੱਖ ਠੀਕ ਸੀ, ਦਰੁਸਤ ਸੀ, ਜ਼ਿੰਦਗੀ ਦੀ ਸਫਲਤਾ ਦਾ ਕਾਰਨ ਸੀ। ਇਉਂ ਪਹਿਲਾਦ ਨੂੰ ਵਾਰ ਵਾਰ ਮਜਬੂਰ ਕਰ ਰਿਹਾ ਹਰਨਾਕਸ਼। ਸੋ ਅੱਗੋਂ ਪਹਿਲਾਦ ਕਹਿੰਦਾ, ਪਿਤਾ ਜੀ, ਜਿਹੜੇ ਲੋਕ, ਜਿਹੜੇ ਬੱਚੇ ਜਿਨ੍ਹਾਂ ਨੂੰ ਮਿੱਟੀ ਖਾਣ ਦੀ ਵਾਣ ਪੈ ਜਾਂਦੀ ਹੈ, ਉਹ ਨਹੀਂ ਛੱਡ ਸਕਦੇ। ਹਾਲਾਂਕਿ ਅਨੇਕਾਂ ਰੋਗ ਉਹਨਾਂ ਨੂੰ ਪੈਦਾ ਹੁੰਦੇ ਮਿੱਟੀ ਖਾਣ 'ਤੇ। ਕਈ ਯਤਨ ਕਰਦੇ, ਮਾਵਾਂ ਕਈ ਯਤਨ ਕਰਦੀਆਂ, ਜਿੱਥੋਂ ਮਿੱਟੀ ਖਾਂਦੇ ਨੇ, ਮਿਰਚਾਂ ਮਿਲਾ ਦਿੰਦੀਆਂ ਨੇ, ਬਹੁਤ ਕੁਛ ਕਰਦੀਆਂ ਤਾਂ ਕਿ ਇਹਨੂੰ ਰੋਗ ਨਾ ਲੱਗ ਜਾਣ। ਪਰਮੇਸ਼ੁਰ ਦੇ ਭਜਨ ਕਰਨ ਦੀ ਬਾਣ ਤਾਂ ਭਾਗਾਂ ਵਾਲੇ ਨੂੰ ਕਿਸੇ ਨੂੰ ਪਵੇ, ਹੋਰ ਬੁਰੀਆਂ ਬਾਣਾਂ, ਸ਼ਰਾਬ ਪੀ ਕੇ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਸਿਹਤ ਖਰਾਬ ਹੁੰਦੀ ਹੈ, ਪੈਸਾ ਖਰਾਬ ਹੁੰਦਾ, ਇੱਜ਼ਤ ਖਰਾਬ ਹੁੰਦੀ ਹੈ, ਪਰਲੋਕ ਖਰਾਬ ਹੁੰਦਾ, ਸਭ ਕੁਛ ਹੀ ਖਰਾਬ ਹੁੰਦਾ। ਉਹ ਨਹੀਂ ਲੋਕ ਛੱਡਦੇ, ਆਪਣਾ ਸਭ ਕੁਛ ਹੀ ਬਰਬਾਦ ਕਰ ਲੈਂਦੇ। ਹਾਲਾਂਕਿ ਇਸੇ ਤਰ੍ਹਾਂ ਹੋਰ ਕਈ ਬੁਰੇ ਸੁਭਾਵ ਜਿਹੜੇ ਹਨ, ਉਹ ਨਹੀਂ ਛੱਡਦੇ। ਇਹ ਸੱਚੀ ਬਾਣ, ਪਰਮੇਸ਼ੁਰ ਦੇ ਭਜਨ ਕਰਨ ਦੀ ਜਿਸ ਨੂੰ ਬਾਣ ਪੈ ਗਈ, ਜਿਸ ਦੇ ਵਿੱਚ ਉਹ ਸੁੱਖ ਹੈ, ਜਿਸ ਸੁੱਖ ਦਾ ਸਾਨੀ ਦੁਨੀਆਂ ਦੇ ਤਖ਼ਤੇ 'ਤੇ ਕੋਈ ਵੀ ਸੁੱਖ ਨਹੀਂ। ਵਿਸ਼ੇ ਆਨੰਦ ਸੰਸਾਰ ਹੈ, ਭਜਨ ਆਨੰਦ ਹਰਿਦਾਸ, ਬ੍ਰਹਮਾਨੰਦ ਜੀਵਨ ਸਹੀ ਵਾਸ਼ਨਾ ਨਾਲ। ਵਿਸ਼ੇ ਆਨੰਦ ਇੱਕ ਬੂੰਦ ਹੈ ਸਾਰੀ ਦੁਨੀਆਂ ਵਿੱਚ। ਭਜਨ ਦਾ ਆਨੰਦ ਭਗਤਾਂ ਨੂੰ ਹੈ, ਭਜਨ ਕਰਨ ਵਾਲਿਆਂ ਨੂੰ ਵਿੱਤੀ ਭਜਨ ਵਿੱਚ ਟਿਕੇ, ਸਿਮਰਨ ਵਿੱਚ ਟਿਕੇ, ਹਰੀ ਕੀਰਤਨ ਵਿੱਚ ਟਿਕੇ, ਬਾਣੀ ਪੜ੍ਹਨ ਵਿੱਚ ਟਿਕੇ, ਇਸ ਨੂੰ ਭਜਨ ਆਨੰਦ ਕਿਹਾ ਜਾਂਦਾ। ਇਹ ਆਨੰਦ ਦਾ ਦਰਿਆ ਹੈ, ਭਜਨ ਕਰਦੇ ਕਰਦੇ ਵਾਸ਼ਨਾ ਨੇ ਖੈ ਹੋ ਜਾਣਾ ਹੈ, ਵਾਸ਼ਨਾ ਮੁੱਕ ਜਾਂਦੀ ਹੈ। ਤੱਤ ਗਿਆਨ ਵਾਸ਼ਨਾ ਖੈ ਮਨੋਨਾਸ, ਮਨ ਦਾ ਮਨਤ ਭਾਵ ਵੀ ਉੱਥੇ ਨਹੀਂ ਰਹਿੰਦਾ, ਉਸ ਮੌਕੇ ਉਹ ਆਨੰਦ ਦਾ ਸਮੁੰਦਰ ਹੋਇਆ ਕਰਦਾ ਹੈ। ਕਦੇ ਕਿਹਾ ਵਿਸ਼ੇ ਆਨੰਦ ਸੰਸਾਰ ਹੈ, ਦੁਨੀਆਂ ਦੇ ਲੋਕਾਂ ਨੂੰ ਇੱਕ ਬੂੰਦ ਪ੍ਰਾਪਤ ਹੈ, ਸਮੁੰਦਰ ਵਿੱਚੋਂ ਡੱਕਾ ਲਓ ਉਹਦੇ ਉੱਪਰ ਇੱਕ ਬੂੰਦ ਆਏਗੀ। ਇਹ ਸਾਰੀ ਦੁਨੀਆਂ ਨੂੰ, ਤਿੰਨਾਂ ਲੋਕਾਂ, 14 ਫਰਦਾਂ ਨੂੰ ਇਤਨਾ ਸੁੱਖ। ਭਜਨ ਦਾ ਆਨੰਦ ਦਰਿਆ ਹੈ ਔਰ ਬ੍ਰਹਮਾਨੰਦ ਆਨੰਦ ਦਾ ਸਮੁੰਦਰ ਹੈ। ਸਿਆਣਾ ਪੁਰਸ਼ ਇੱਕ ਬੂੰਦ ਨੂੰ ਛੋੜ ਕੇ ਦਰਿਆ ਜਾਂ ਸਮੁੰਦਰ ਦੀ ਕੋਸ਼ਿਸ਼ ਕਰਿਆ ਕਰਦਾ ਹੈ। ਇਸੀ ਵਾਸਤੇ ਕਬੀਰ ਜੀ ਨੇ ਇੱਕ ਥਾਂ ਫਰਮਾਇਆ, ਕਬੀਰ ਮਾਇਆ ਡੋਲਨੀ ਪਵਨ ਝੁਕੋਲਨ ਹਾਰ, ਸੰਤੋ ਮੱਖਣ ਖਾਇਆ ਛਾਛ ਪੀਏ। ਸੰਤਾਂ ਨੇ ਮੱਖਣ ਖਾਧਾ, ਲੱਸੀ, ਦੁੱਧ ਨੂੰ ਰਿੜਕੋ, ਪਹਿਲੇ ਦੁੱਧ ਨੂੰ ਗਰਮ ਕਰਦੇ ਨੇ, ਫਿਰ ਉਸਨੂੰ ਜਾਗ ਲਗਾਉਂਦੇ ਨੇ, ਫਿਰ ਉਸਨੂੰ ਰਿੜਕਿਆ ਜਾਂਦਾ, ਉਹਦੇ ਵਿੱਚੋਂ ਦੋ ਹਿੱਸੇ ਹੋ ਜਾਣ, ਉਹਦੇ ਰਿੜਕੇ 'ਤੇ ਇੱਕ ਮੱਖਣ ਨਿਕਲ ਆਉਂਦਾ, ਇੱਕ ਛਾਛ ਪਈ ਹੈ ਲੱਸੀ। ਲੱਸੀ ਅਸਾਰ ਵਸਤੂ ਹੈ, ਮੱਖਣ ਸਾਰ ਸੱਤ ਵਸਤੂ ਹੈ, ਮੱਖਣ ਦੀ ਬਹੁਤ ਕੀਮਤ ਹੈ, ਲੱਸੀ ਨੂੰ ਫੁੱਟ ਮੰਨਿਆ। ਇਸੀ ਤਰ੍ਹਾਂ ਮੱਖਣ ਕਬੀਰ ਜੀ ਦਸ਼ਟਾਂਤ ਦੇ ਕੇ ਕਹਿੰਦੇ ਨੇ, ਮੱਖਣ ਮੱਖਣ ਆਤਮਾਨੰਦ ਹੈ, ਸਰੀਰ ਦੇ ਵਿੱਚ ਸਭ ਕੁਛ ਹੀ ਹੈ, ਆਤਮਾਨੰਦ ਵੀ ਹੈ, ਵਿਸ਼ੇ ਆਨੰਦ ਵੀ। ਸਰੀਰ ਵਿੱਚ ਆਤਮਾਨੰਦ ਨੂੰ ਤਾਂ ਜਿਹੜੇ ਮਾਣਦੇ ਹਨ ਉਹਨਾਂ ਨੂੰ ਸੰਤ ਕਿਹਾ ਜਾਂਦਾ ਹੈ, ਵਿਸ਼ੇ ਆਨੰਦ ਵੀ ਜਿਹੜੇ ਲੱਗੀ ਹੈ ਦੁਨੀਆ ਉਹ 84 ਦੇ ਵਿੱਚ ਉਹਨਾਂ ਫਿਰ ਨਹੀਂ ਹੈ। ਇਉਂ ਕਬੀਰ ਜੀ ਕਹਿੰਦੇ ਨੇ,
ਮੱਖਣ ਰੋਲ
ਪਵਨ ਸ਼ਕੋਲਨ ਹਾ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ। ਸਾਹਿਬ ਗੁਰੂ ਕਲਗੀਧਰ ਮਹਾਰਾਜ ਦਾ ਅੱਜ ਰੂਹਾਨੀ ਦਰਬਾਰ ਸਜੇ, ਬੜੇ ਕੀਮਤੀ ਛਾਵਿਆਂ ਨੇ ਤਣੇ ਹਨ, ਕੀਮਤੀ ਫਰਸ਼ ਵਿਛੇ ਹੋਏ ਹਨ, ਬੈਨ ਸੰਗਤ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰਿਓਂ ਕਰਦੇ ਹਨ, ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇਸ ਤੱਕ ਲਗਾ ਕੇ ਦੇਖਦੇ ਹਨ, ਗਰਦਨ ਭਾਵੇਂ ਮੁੜ ਕੁਜੇ ਦੀਦਾਰ ਕਰ ਲੈਂਦੇ ਹਨ, ਕੰਨਾਂ ਦੇ ਨਾਲ ਗੁਰੂ ਕੀ ਬਾਣੀ ਸੁਣਦੇ ਹੈ, ਜ਼ਬਾਨ ਨਾਲ ਬਾਣੀ ਦਾ ਉਚਾਰਨ ਕਰਦੇ ਹਨ, ਨਿਰੰਤਰ ਵੀ ਸਿਮਰਨ ਕਰਨ ਵਾਲੇ ਗੁਰਮੁਖ ਹਨ। ਇਉਂ ਆਪਣੇ ਸਮੇਂ ਨੂੰ ਬਤੀਤ ਕਰਨ ਵਾਲਾ ਜੋ ਪੁਰਸ਼ ਹੈ, ਸਭ ਤੋਂ ਜ਼ਿਆਦਾ ਸੁੱਖ ਦਾ ਸਮਾਂ ਇਉਂ ਬਤੀਤ ਹੁੰਦਾ ਹੈ, ਹੋਰ ਕਿਸੇ ਕੰਮ ਵਿੱਚ ਸੁੱਖ ਸ਼ਾਂਤੀ ਨਹੀਂ ਹੈ। ਸੋ ਹਰੀ ਜਸ ਵਾਹਿਗੁਰੂ ਦੇ ਭਜਨ ਵਿੱਚ ਸੁੱਖ ਸ਼ਾਂਤੀ ਹੈ, ਜਿੱਥੇ ਕਰਤੱਵ ਹੈ ਉੱਥੇ ਸੁੱਖ, ਇੱਥੇ ਕਰਤੱਵ ਖਤਮ ਹੁੰਦਾ ਬਿਰਤੀ ਟਿਕਦੀ ਹੈ, ਬਿਰਤੀ ਲੀਨ ਹੁੰਦੀ ਹੈ। ਇਸ ਕਰਕੇ ਇਸ ਨੂੰ ਬੈਕੁੰਠ ਕਰਕੇ ਕਥਨ ਕੀਤਾ ਹੈ, ਕਹਿਤ ਕਬੀਰ ਵਕਈਏ ਕਾਹੇ ਸਾਧ ਸੰਗਤ ਬੈਕੁੰਠੇ ਆਏ। ਸਾਧ ਸੰਗਤ ਬੈਕੁੰਠ ਹੈ ਤਾਂ ਬੈਕੁੰਠ ਜਹਾਂ ਕੀਰਤਨ ਤੇਰਾ। ਸੋ ਇਉਂ ਇਉਂ ਜਿਹੜੇ ਸਮੇਂ ਨੂੰ ਬਤੀਤ ਕਰਦੇ ਨੇ, ਇੱਥੇ ਉਹਨਾਂ ਦਾ ਸਮਾਂ ਬੈਕੁੰਠ ਵਰਗਾ ਗੁਜ਼ਰਦਾ ਹੈ। ਇਸ ਦਾ ਫਲ ਵੀ ਹੈ, ਇਨਸਾਨ ਜੋ ਕਰਤੱਵ ਕਰਦਾ ਉਹਦਾ ਫਲ ਵੀ ਅਵਸ਼ ਰੱਖਿਆ ਹੋਇਆ, ਉਹਦਾ ਨਤੀਜਾ ਵੀ ਕੋਈ ਹੈ, ਰਿਜ਼ਲਟ ਵੀ ਹੈ, ਐਸਾ ਨਹੀਂ ਅੰਧ ਧੁੰਦ ਨਹੀਂ ਹੈ। ਸੋ ਹਰ ਕੰਮ ਦਾ ਨਤੀਜਾ ਹੈ। ਦੁਨੀਆਂ ਵੱਲ ਦੇਖ ਲਓ, ਜਿਹੜੇ ਬੱਚੇ ਮਿਹਨਤਾਂ ਕਰਦੇ ਨੇ, ਹੁਸ਼ਿਆਰ ਹੁੰਦੇ ਹਨ, ਅੱਛੀਆਂ ਅੱਛੀਆਂ ਮਿਹਨਤਾਂ ਕਰਦੇ ਨੇ, ਖੇਚਲ ਚੱਲਦੇ ਨੇ, ਉਹਨਾਂ ਦੇ ਡਿਵੀਜ਼ਨ ਅੱਛੇ ਮਿਲਦੇ ਨੇ ਉਹਨਾਂ। ਜਿਹੜੇ ਲਾਪਰਵਾਹ ਐਵੇਂ ਖੜਦੂ ਵਿੱਚ ਜਿੰਨ ਸਮਾਂ ਬਤੀਤ ਕਰਦੇ ਨੇ, ਰਿਜ਼ਲਟ ਦੇਖ ਲਿਆ ਕਰੋ ਕਿਸੇ ਜਿਹੇ ਨਿਕਲ। ਇਸੇ ਤਰ੍ਹਾਂ ਹਰ ਕੰਮ ਦਾ ਫਲ ਵੀ ਹੈ ਕੋਈ ਨਾ ਕੋਈ। ਇਸ ਦਾ ਫਲ ਵਾਹਿਗੁਰੂ ਦੇ ਭਜਨ ਦਾ, ਸਤਸੰਗ ਦਾ, ਇੱਥੇ ਵੀ ਸੁੱਖ ਹੈ, ਅੱਗੇ ਵੀ ਹਰ ਦੋਨਾਂ ਜਹਾਨਾਂ ਵੀ ਸੁੱਖ ਹੈ। ਬਾਅਦ ਵਿੱਚ ਸਰੀਰ ਨੂੰ ਪਰਿਤਿਆਗ ਕੀਤਿਆਂ ਉਹਨਾਂ ਨੂੰ ਇਹ ਗਤੀ ਮਿਲਦੀ ਹੈ। ਸਾਹਿਬ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਦਾ ਐਸਾ ਫਰਮਾਨ।
ਦਰਗੇ ਮਿਲਦਾ ਥੋਂ ਗੁਰਾਂ ਦੇ ਨਾਲ ਰਸਿਆਂ, ਗੁਰਾਂ ਦੇ ਨਾਲ ਰਸਿਆਂ, ਦਰਗੇ ਮਿਲਦਾ
ਆਰਾਧਨਾ ਜੇ ਭਾਜਪ ਗੁਰਨੋ, ਨੇਤਰੀ ਸਤਿਗੁਰੂ ਵੇਖਣਾ, ਸਰਵਣੀ ਸੁਣਨਾ ਗੁਰਨੋ, ਸਤਿਗੁਰ ਸੇਤੀ ਰਤਿਆ ਦਰਗੇ ਪਾਈਏ। ਜਿਹੜੇ ਉਸ ਸਮੇਂ ਨੂੰ ਗੁਜ਼ਾਰ ਦੇਣਾ, ਅੰਤਰੀਵ ਨਾਮ ਦਾ ਸਿਮਰਨ ਅਭਿਆਸ ਕਰਦੇ ਹਨ, ਨੇਤਰਾਂ ਕਰਕੇ ਗੁਰੂ ਸਰੂਪ ਦੇ ਧਿਆਨ ਵਿੱਚ ਮਹਿਵ ਹੁੰਦੇ ਹਨ, ਕੰਨਾਂ ਨਾਲ ਹਰੀ ਦਾ ਜਸ ਸੁਣਦੇ ਹਨ, ਜ਼ਬਾਨ ਨਾਲ ਬਾਣੀ ਪੜ੍ਹਦੇ ਹੈ, ਕੀਰਤਨ ਕਰਦੇ ਆ, ਸਿਮਰਨ ਵੀ ਵਿਅਕਤੀ ਬਾਣੀ ਦੁਆਰਾ ਕਰਦੇ ਹਨ, ਇਉਂ ਆਪਣੇ ਸਮੇਂ ਨੂੰ ਗੁਜ਼ਾਰਨ ਵਾਲੇ ਪ੍ਰੇਮੀ ਇੱਥੇ ਸੁੱਖ ਸ਼ਾਂਤੀ ਦੀ ਜ਼ਿੰਦਗੀ ਬਤੀਤ ਕਰਦੇ ਹਨ। ਜਦੋਂ ਔਧ ਪੂਰੀ ਹੁੰਦੀ ਹੈ, ਸੱਚਖੰਡ ਬੈਕੁੰਠ ਧਾਮ ਦੇ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ, ਜਿੱਥੇ ਸੁਖੀ ਸੁੱਖ ਹੈ। ਆਇਓ ਗੁਰੂ ਕਲਗੀਧਰ ਮਹਾਰਾਜ ਦੇ ਦਰਬਾਰ ਵਿੱਚ, ਇਉਂ ਬੈਕੁੰਠ ਵਰਗਾ ਆਨੰਦ ਪ੍ਰੇਮੀ ਮਾਣ ਰਹੇ ਆ। ਕੁਛ ਪ੍ਰੇਮੀਆਂ ਨੇ ਅਰਜ਼ ਕੀਤੀ ਗਰੀਬ ਨਵਾਜ਼, ਸੱਚੇ ਪਾਤਸ਼ਾਹ ਸੁਣਿਆ ਹੈ ਭਜਨ ਵਿੱਚ ਗੁਰਬਾਣੀ ਵਿੱਚ ਕੋਈ ਸਰੂਰ ਹੈ, ਆਨੰਦ ਹੈ, ਅਮਲ ਹੈ, ਨਸ਼ਾ ਹੈ, ਕੀ ਸੱਚਮੁੱਚ ਹੀ ਹੈ ਜਾਂ ਵੈਸੇ ਹੀ ਕਥਨ ਮਾਤਰ ਹੀ ਹੈ। ਗੁਰੂ ਕਲਗੀਧਰ ਮਹਾਰਾਜ ਨੇ ਫਰਮਾਇਆ, ਭਾਈ ਗੁਰੂ ਨਾਨਕ ਜੈਸੀ ਸ਼ਖਸੀਅਤ ਤੇ ਝੂਠ ਬੋਲ ਸਕਦੀ? ਉਹਨਾਂ ਨੇ ਐਸੇ ਫਰਮਾਇਆ ਹੈ,
ਚੜੀ ਰਹੇ ਦਿਨ ਰਾਤ ਨਾਮ ਕੁਮਾਰੀ, ਨਾਮ ਕੁਮਾਰੀ
ਅਫੀਮ ਮਦ ਉਤਰ ਜਾਏ ਪ੍ਰਭਾਤ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧਰ ਵਿਸਾਰ ਕਰਦੇ ਕਰਦੇ ਅੱਜ ਜਮੁਨਾ ਦੇ ਕਿਨਾਰੇ ਉੱਚਾ ਟਿੱਲਾ ਉੱਥੇ ਬੈਠੇ, ਨਾਲ ਭਾਈ ਬਾਲਾ ਹੈ ਔਰ ਮਰਦਾਨਾ। ਕਿਤੇ ਕਿਤਾਈ ਗੁਰੂ ਬਾਬੇ ਨਾਲ ਸੈਂਕੜੇ ਸਾਧੂ ਹੋ ਜਾਂਦੇ ਸਨ, ਲੇਕਿਨ ਇਸ ਵਕਤ ਸਿਰਫ ਦੋ ਹੀ ਸਨ। ਇਹ ਤਾਂ ਸਦੀਵੀ ਦੇ ਸਨ। ਭਾਈ ਮਰਦਾਨਾ ਕੀਰਤਨ ਕਰਦਾ, ਰਬਾਬ ਵਜਾਉਂਦਾ, ਔਰ ਬਾਲਾ ਚਮਰ ਬਣਦਾ ਰਿਹਾ। ਭਾਈ ਬਾਲਾ ਚਮਰ ਕਰਿਆ ਗੁਰੂ ਬਾਬੇ ਨੂੰ, ਮਰਦਾਨਾ ਰਬਾਬ ਵਜਾ ਰਿਹਾ। ਹਜ਼ੂਰ ਵਾਹਿਗੁਰੂ ਅੰਤਰਜਾਮੀ ਬੇਅੰਤ ਹੈ, ਜਿਸਦਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਉਸਦੀ ਮਹੱਤਤਾ ਦੀ ਬਾਬਤ ਵਾਰ ਵਾਰ ਐਸਾ ਉਚਾਰਨ ਕਰਦੇ ਹਨ।
ਆਇਆ ਜੀ ਮੈਂ ਮਾਨਾ ਤੇਰੀ ਵੇਦ ਜਾਣ ਦੇ
ਨਾ ਜਾਣੇ ਵੇਦ, ਬ੍ਰਹਮੇ ਨੀ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬੰਬੇ ਅੰਤ, ਆਪਣੀ ਗਤਿ ਆਪ ਜਾਣੇ, ਸੁਣ ਸੁਣ ਅਵਰ ਵਖਾਣੇ, ਸ਼ੰਕਰਾ ਨਹੀਂ ਜਾਣੇ ਭੇਵ, ਖੋਜ ਤੁਹਾਰੇ ਦੇਵ ਦੇਵੀਆਂ ਨਹੀਂ ਜਾਣੇ, ਮਰਮ ਸਭ ਉੱਪਰ ਅਲਖ ਪਾਰ ਬੰਬੇ। ਇੱਕ ਫਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਚਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਭੇਖ ਹੈ ਆਖੀ, ਨਹੀਂ ਲੇ ਪੁਸਪੁਨ ਨਾ ਪਾਪ, ਨਾਨਕਾ ਪ੍ਰਭ ਆਪੇ। ਵਾਹਿਗੁਰੂ ਅੰਤਰਜਾਮੀ ਬੇਅੰਤ ਹੈ, ਉਸਦੀ ਮਹਿਮਾ ਨੂੰ ਪੂਰੇ ਤਰੀਕੇ ਸਿਰ ਅੱਜ ਤੱਕ ਕਿਸੇ ਨੇ ਜਾਣੀਆਂ ਹੀ ਨਹੀਂ। ਜਿੰਨੀ ਜਿੰਨੀ ਸੂਝਬੂਝ ਪਈ, ਉਨੀ ਕਾਗਜ਼ਾਂ 'ਤੇ ਸਿਆਹੀ ਨਾਲ ਲਿਖ ਕੇ ਅੱਗੇ ਜਾ ਕੇ ਸਭ ਨੇ ਹੱਥ ਬੰਨ ਦਿੱਤੇ। ਨੇਤ ਨੇਤੀ ਕਥੰਤ ਵੇਲਾ ਬੇਅੰਤ ਹੈ, ਬੇਅੰਤ ਕਹਿੰਦੇ ਹੀ ਉਸਨੂੰ ਜਿਹਦਾ ਅੰਤ ਕੋਈ ਪਾ ਨਾ ਸਕੇ। ਭਲਾ ਹਨੇਰੇ ਦਾ ਅੰਤ ਕਦ ਹੁੰਦਾ? ਜਦੋਂ ਚਾਨਣਾ ਆ ਜਾਏ, ਨਹੀਂ ਹਨੇਰੇ ਦਾ ਅੰਤ ਨਹੀਂ ਆਉਂਦਾ। ਇਸੀ ਤਰ੍ਹਾਂ ਹੀ ਵਾਹਿਗੁਰੂ ਬੇਅੰਤ ਹੈ, ਉਸਦੀ ਮਾਇਆ ਜੋ ਕਰੋੜਾਂ ਬ੍ਰਹਮੰਡ ਰਚੇ ਹੋਏ ਹਨ, ਉਸਦੀ ਮਾਇਆ ਨੇ, ਉਸਦੀ ਸ਼ਕਤੀ ਨੇ, ਇਹਨਾਂ ਦਾ ਹੀ ਅੰਤ ਨਹੀਂ ਪਾਇਆ ਜਾਂਦਾ, ਉਹਦਾ ਅੰਤ ਤਾਂ ਕੌਣ ਪਾ ਲਏਗਾ? ਇਸ ਕਰਕੇ ਬੇਅੰਤ ਹੈ। ਇਵੇਂ ਵਾਹਿਗੁਰੂ ਦੀ ਮਹਿਮਾ ਦੇ ਉੱਪਰ ਗੁਰੂ ਬਾਬਾ ਜੀ ਵਾਰ ਵਾਰ ਅਲਾਪ ਕੇ ਸ਼ਬਦ ਦਾ ਉਚਾਰਨ ਕਰਦੇ ਹਨ, ਔਰ ਮਰਦਾਨਾ ਅਰਬਾਬ ਜਾ ਰਿਹਾ ਹੈ। ਵਾਰ ਵਾਰ ਗੁਰੂ ਬਾਬਾ ਜੀ ਨੇ ਇਉਂ ਵਾਹਿਗੁਰੂ ਦੀ ਬੇਅੰਤ ਉੱਪਰ ਸ਼ਬਦ ਦਾ ਉਚਾਰਨ ਕੀਤਾ, ਮਰਦਾਨੇ ਨੇ ਰਬਾ ਵਜਾਇਆ, ਸ਼ਬਦ ਦੀ ਸਮਾਪਤੀ ਹੋਈ, ਗੁਰੂ ਬਾਬਾ ਜੀ ਦੀ ਸਮਾਧੀ ਜੁੜ ਗਈ। ਚਿਤ ਬਿਰਤੀ ਬਾਹਰੋਂ ਰੁਕ ਕੇ ਅੰਦਰ ਆਨੰਦ ਦਾ ਸਾਗਰ ਵਾਹਿਗੁਰੂ ਉਹਦੇ ਵਿੱਚ ਲਿਵਲੀਨ ਹੋ ਗਈ। ਸੋ ਭਾਈ ਬਾਲਾ ਹਜ਼ੂਰ ਦੇ ਚਰਨਾਂ ਵਿੱਚ ਹੀ ਬੈਠਾ ਹੈ, ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ। ਭਾਈ ਬਾਲਾ ਹਜ਼ੂਰ ਦੇ ਚਰਨਾਂ ਵਿੱਚ ਹੀ ਬੈਠਾ ਹੈ, ਮਰਦਾਨਾ ਉੱਠ ਕੇ ਫਿਰਨ ਲੱਗ ਜਾਂਦਾ। ਦਰਿਆ ਦੇ ਕਿਨਾਰੇ ਕਿਨਾਰੇ ਇਹ ਦਿੱਲੀ, ਜਿੱਥੇ ਮਜਨੂੰ ਟਿੱਲਾ ਨਾਮ ਕਰਕੇ ਗੁਰਦੁਆਰਾ ਸ਼ੀਸ਼ ਹੋਵੇ, ਤਾਂ ਉਸ ਥਾਂ ਦੀ ਗੱਲ। ਸੋ ਮਰਦਾਨਾ ਫਿਰਨ ਲੱਗ ਜਾਂਦਾ। ਉਸ ਵਕਤ ਸਾਡੇ ਹਿੰਦੁਸਤਾਨ ਵਿੱਚ ਇਸਲਾਮ ਦਾ ਚੱਕਰਵਰਤੀ ਰਾਜ ਸੀ। ਵਕਤ ਦੇ ਬਾਦਸ਼ਾਹ ਦਾ ਹਾਥੀਖਾਨਾ ਉਦੋਂ ਨਜ਼ਦੀਕ ਸੀ ਦਰਿਆ ਦੇ। ਉੱਥੋਂ ਦਾ ਇੱਕ ਹਥਵਾਨ ਉਹ ਭਾਈ ਮਰਦਾਨੇ ਨੂੰ ਮਿਲ ਜਾਂਦਾ ਹੈ, ਪਰ ਉਹਦੇ ਚਿਹਰੇ 'ਤੇ ਹਵਾਈਆਂ ਉੱਡੀਆਂ ਹਨ, ਬਹੁਤ ਉਦਾਸ ਹੈ। ਚਿਹਰਾ ਇਨਸਾਨ ਦਾ ਮੀਟਰ ਹੈ ਖੁਸ਼ੀ ਗਮੀ ਦਾ, ਸਿਆਣੇ ਪੁਰਸ਼ ਪਰ ਪਰਖਦੇ ਨੇ ਇਸ ਨੂੰ। ਉਸ ਵੱਲ ਦੇਖ ਕੇ ਮਰਦਾਨਾ ਪੁੱਛਣ ਲੱਗਿਆ, ਕੀ ਗੱਲ ਹੈ ਭਾਈ, ਤੂੰ ਕੌਣ ਹੈ, ਤੇਰੇ ਚਿਹਰਾ ਬਹੁਤ ਉਦਾਸ ਰਹਿੰਦਾ ਹੈ, ਕੀ ਕਾਰਨ ਹੈ? ਉਸਨੇ ਕਿਹਾ, ਫਕੀਰ ਸਾਈਂ, ਮੈਂ ਇਹ ਵਕਤ ਦੇ ਬਾਦਸ਼ਾਹ ਦਾ ਹਾਥੀ ਖਾਨਾ, ਇਹਦੇ ਵੀ ਛੋਟਾ ਜਿਹਾ ਮੁਲਾਜ਼ਮ ਹਾਂ, ਇੱਕ ਹਾਥੀ ਦਾ ਸੇਵਾਦਾਰ ਹਾਂ, ਹਥਵਾਨ ਹਾਂ। ਫਿਰ ਉਦਾਸ ਕਿਉਂ ਹੈ? ਕਹਿਣ ਲੱਗਾ, ਜਿਸ ਹਾਥੀ ਦੀ ਮੈਂ ਸੇਵਾ ਕਰਦਾ ਸੀ ਉਹ ਹਾਥੀ ਹੁਣੇ ਹੁਣ ਮਰ ਗਿਆ ਹੈ, ਇਸ ਕਰਕੇ ਮੈਂ ਉਦਾਸ ਹਾਂ, ਮੇਰੀ ਨੌਕਰੀ ਜਾਂਦੀ ਰਹੇਗੀ, ਬਾਲ ਬੱਚੇ ਦਾ ਰੁਜ਼ਗਾਰ ਚੱਲਦਾ ਉਹਦੇ ਆਸਰੇ, ਉਹ ਬੰਦ ਹੋ ਜਾਏਗਾ, ਇਉਂ ਮੇਰੇ ਚਿੱਤ ਨੂੰ ਬੜਾ ਫਿਕਰ ਲੱਗਿਆ ਹੋਇਆ ਹੈ। ਇਹ ਗੱਲ ਸੁਣ ਕੇ ਮਰਦਾਨਾ ਉਸਨੂੰ ਕਹਿਣ ਲੱਗਾ, ਚੱਲ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ, ਸ਼ਾਇਦ ਤੇਰੇ 'ਤੇ ਕੁਛ ਮਿਹਰ ਹੋ ਜਾਏ। ਲੈ ਆਇਆ, ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਕੀਤਾ, ਪਰ ਅਜੇ ਤੱਕ ਗੁਰੂ ਬਾਬਾ ਜੀ ਸਮਾਧ ਅਸਥਿਤ ਸਨ। ਉਡੀਕੀ ਗਏ ਨੇਤਰ ਖੁੱਲ੍ਹਣ ਤੋਂ ਅੱਗੇ ਮਰਦਾਨੇ ਨੇ ਵੀ ਨਮਸਕਾਰ ਕੀਤੀ, ਉਸਨੇ ਵੀ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਇੱਕ ਗਰੀਬ ਆਦਮੀ ਹੈ, ਇਸ ਨੂੰ ਬੜਾ ਫਿਕਰ ਪੈ ਗਿਆ, ਇਸ ਦੀ ਨੌਕਰੀ ਹਟ ਜਾਏਗੀ, ਹਾਥੀ ਮਰ ਗਿਆ, ਹਾਥੀ ਦਾ ਸੇਵਾਦਾਰ ਸੀ, ਹਥਵਾਨ ਹੈ। ਗੁਰੂ ਜੀ ਕਹਿਣ ਲੱਗੇ, ਹਾਥੀ ਮਰਿਆ ਨਹੀਂ, ਇਸ ਨੂੰ ਪਰਮ ਪੈ ਗਿਆ, ਉਹ ਜਿੰਦਾ ਹੈ ਹਾਥੀ। ਉਸਨੇ ਅਰਜ਼ ਕੀਤੀ, ਗਰੀਬ ਨਿਵਾਸ ਮਰ ਚੁੱਕਾ, ਉੱਥੋਂ ਹੀ ਆਇਆ। ਗੁਰੂ ਜੀ ਕਹਿੰਦੇ, ਨਹੀਂ ਮਰਿਆ ਨਹੀਂ, ਤੈਨੂੰ ਪਰਮ ਪੈ ਗਿਆ, ਹਾਥੀ ਜਿਉਂਦਾ। ਦੋ ਤਿੰਨ ਵਾਰੀ ਐਸਾ ਕਿਹਾ ਮਰਦਾਨੇ ਨੇ, ਕਿਹਾ ਬਚਨ ਨਾ ਮੋੜ ਜਾ ਕੇ ਦੇਖ, ਹਾਥੀ ਜਿਉਂਦਾ ਹੋਣਾ। ਗੁਰੂ ਬਾਬਾ ਜੀ ਮਿੱਥਿਆਵਾਦੀ ਨਹੀਂ ਹਨ, ਝੂਠ ਨਹੀਂ ਬੋਲਣ ਵਾਲੇ, ਜਾ ਕੇ ਦੇਖ। ਜਦੋਂ ਜਾ ਕੇ ਦੇਖਿਆ, ਹਾਥੀ ਜਿਉਂਦਾ, ਖੜ੍ਹਾ ਹੈ, ਝੂਲਦੇ। ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ, ਬਾਦਸ਼ਾਹ ਦੇ ਕੰਨਾਂ ਤੱਕ ਵੀ ਗੱਲ ਪਹੁੰਚੀ ਵੀ ਫਕੀਰ ਨੇ ਹਾਥੀ ਜਿੰਦਾ ਕਰ ਦਿੱਤਾ। ਸੋ ਉਹ ਕਹਿਣ ਲੱਗਾ ਆਪਣੇ ਅਹਿਲਕਾਰਾਂ ਨੂੰ, ਜਿਸ ਫਕੀਰ ਨੇ ਹਾਥੀ ਜਿੰਦਾ ਕੀਤਾ ਉਹਨੂੰ ਮੇਰੇ ਪਾਸ ਹਾਜ਼ਰ ਕਰੋ, ਮੇਰੇ ਪਾਸ ਲਿਆਓ, ਉਹਦਾ ਦੀਦਾਰ ਕਰੀਏ। ਪਰ ਇੱਕ ਸਿਆਣਾ ਅਹਿਲਕਾਰ ਕਹਿਣ ਲੱਗਾ, ਜਾਂ ਆਪਣਾ ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਕਤ ਹੁੰਦੀ ਹੈ, ਨਿਮਰਤਾ ਸਹਿਤ ਉਹਨਾਂ ਦੇ ਚਰਨਾਂ ਵਿੱਚ ਖੁਦ ਚੱਲ ਕੇ ਜਾਈਏ ਉਹਨਾਂ ਦੀ ਜ਼ਿਆਰਤ ਵਾਸਤੇ, ਤਾਂ ਜਾ ਕੇ ਲਾਭ ਹੋਇਆ ਕਰਦਾ ਹੈ। ਇਹ ਨੇਕ ਨਸੀਹਤ ਉਸ ਬਾਦਸ਼ਾਹ ਨੇ ਉਸ ਅਹਿਲਕਾਰ ਦੀ ਮਨ ਲਈ ਵੇਖੀ ਹੈ। ਉਸ ਤੋਹਫੇ ਭੇਟਾ ਤਿਆਰ ਕੀਤੀਆਂ ਅਹਿਲਕਾਰ ਨਾਲ ਲਏ, ਸਮੇਂ ਦੇ ਜਿਹੜੇ ਪਹੁੰਚ ਸਨ ਉਹਨਾਂ 'ਤੇ ਚੱਲ ਕੇ ਉੱਥੇ ਹਾਜ਼ਰ ਹੋਇਆ, ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਬੈਠ ਕੇ ਦਰਸ਼ਨ ਕੀਤੇ, ਨਮਸਕਾਰ ਕੀਤੇ। ਕਹਿਣ ਲੱਗਾ, ਆਪਨੇ ਬੜੀ ਕਰਾਮਾਤ ਦਿਖਾਈ, ਆਪਨੇ ਬੜਾ ਮੌਜਜ਼ਾ ਦਿਖਾਇਆ। ਗੁਰੂ ਜੀ ਕਹਿਣ ਲੱਗੇ, ਕਰਾਮਾਤ ਕਹਿਰ ਹੁੰਦੀ ਹੈ, ਰੱਬ ਦਾ ਫਕੀਰ ਰੱਬ ਦੀ ਦੁਨੀਆਂ 'ਤੇ ਕਹਿਰ ਕਰਨ ਨੂੰ ਤਿਆਰ ਨਹੀਂ ਹੈ। ਸੋ ਇਹ ਹਾਥੀ ਪਹਿਲਾਂ ਹੀ ਜਿੰਦਾ ਸੀ, ਕਿਸ ਨੂੰ ਭਰਮ ਪੈ ਗਿਆ ਹੋਇਆ ਸੀ ਹਾਥੀ ਦੇ ਸਵਾਨ ਨੂੰ। ਖੈਰ, ਗੁਰੂ ਜੀ ਨੇ ਤਾਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਸ਼ਕਤੀ ਨੂੰ ਗੁਰੂ ਜੀ ਨੇ ਪਸੰਦ ਨਹੀਂ ਕੀਤਾ। ਨਾਟਕ ਛੇੜ ਕੇ ਕਰ ਰਾਜਾ ਪ੍ਰਭ ਲੋਕਾਂ ਕੋ ਆਪ ਲਾਜਾ, ਜਿਵੇਂ ਲੋਕ ਨਾਟਕ ਛੇੜ ਕਰਦੇ ਹਨ ਇਸੀ ਤਰ੍ਹਾਂ ਇਹਨਾਂ ਨੂੰ ਨਾਟਕ ਛੇੜ ਹੀ ਮੰਨਦੇ ਹਨ। ਗੁਰੂ ਜੀ ਕਹਿੰਦੇ ਨੇ, ਜਿਵੇਂ ਦੁਨੀਆਂ ਨੂੰ ਬੁਰਾਈ ਤੋਂ ਲਾਜ ਸ਼ਰਮ ਆਉਂਦੀ ਹੈ, ਰੱਬ ਦੇ ਫਕੀਰਾਂ ਨੂੰ ਨਾਟਕ ਚੇਟ ਕੇ ਯਾਨੀ ਮੌਜਜ਼ਾ ਕਰਨ ਵੇਲੇ ਸ਼ਰਮ ਆਉਂਦੀ, ਅੱਛੀ ਗੱਲ ਨਹੀਂ, ਇਹਨੂੰ ਮਾਇਆ ਵਿੱਚ ਗਿਣਿਆ ਜਾਂਦਾ ਹੈ। ਭਾਵੇਂ ਰੱਬ ਦੀ ਰਜ਼ਾ ਵਿੱਚ ਅਲੱਹਦਾ ਗੱਲ ਹੈ, ਲੇਕਿਨ ਆਪਣੀ ਹੋਂਦ ਨੂੰ ਮੁੱਖ ਰੱਖ ਕੇ ਜਿਹੜੀ ਕਰਾਮਾਤ ਕਰਨੀ ਹੈ, ਇਸਨੂੰ ਗੁਨਾਹ ਮੰਨਿਆ ਜਾਂਦਾ ਹੈ। ਆਓ, ਖੈਰ, ਇਸੇ ਤਰ੍ਹਾਂ ਬਚਨ ਮਿਲਾਸ ਕੁਛ ਹੁੰਦੇ ਰਹੇ। ਸ਼ਾਮ ਦਾ ਵਕਤ ਹੋ ਗਿਆ, ਬਾਦਸ਼ਾਹ ਕਹਿਣ ਲੱਗਾ, ਹੁਣ ਮੇਰਾ ਵਕਤ ਹੈ, ਮੈਨੂੰ ਆਗਿਆ ਦਿਓ ਤਾਂ ਕਿ ਮੈਂ ਜਾਵਾਂ। ਅਤੇ ਨਾਲ ਦੀ ਨਾਲ ਬਾਦਸ਼ਾਹ ਨੇ ਇਹ ਗੱਲ ਕਹੀ, ਫਕੀਰ ਸਾਈਂ, ਸੁਣਿਆ ਗੋਰਖ ਆਦਿ ਸ਼ਰਾਬ ਪੀ ਕੇ ਤਾੜੀ ਲਾਉਂਦੇ ਸਨ, ਸਮਾਧੀ ਲਾਉਂਦੇ ਸਨ, ਮੇਰੇ ਪਾਸ ਬਹੁਤ ਅੱਛੇ ਕਿਸਮ ਦੀ ਸ਼ਰਾਬ ਹੈ, ਹੁਕਮ ਹੋਵੇ ਸੁਰਾਹੀ ਆਪ ਨੂੰ ਭੇਜਦੇ ਹਾਂ ਤਾਂ ਕਿ ਆਪ ਦੀ ਸਮਾਧੀ ਚੰਗੀ ਲੱਗੇ। ਗੁਰੂ ਜੀ ਮੁਸਕਰਾ ਕੇ ਕਹਿਣ ਲੱਗੇ, ਜਿਹੜੀਆਂ ਸ਼ਰਾਬ ਦੇ ਆਸਰੇ ਸਮਾਧੀਆਂ ਲੱਗਦੀਆਂ ਹਨ, ਉਹ ਸਮਾਧੀਆਂ ਠੀਕ ਹੀ ਹੋਣਗੀਆਂ। ਜਿਸ ਵਸਤੂ ਦੇ ਨਾਲ ਬਿਰਤੀ ਚੰਚਲ ਹੁੰਦੀ ਹੈ, ਉਹ ਸਮਾਧੀ ਕੈਸੇ ਲਗਾ ਸਕਦੀ ਹੈ? ਇਹ ਬਿਲਕੁਲ ਗਲਤ ਖਿਆਲ ਹੈ, ਕਿਸੇ ਨੇ ਗਲਤ ਗੱਲ ਦੱਸੀ ਹੋਈ ਹੈ। ਫਿਰ ਸ਼ਰਾਬ, ਜਿਹੜੀ ਸ਼ਰਾਬ ਦੇ ਆਸਰੇ ਦੁਨੀਆਂ ਦੇ ਲੋਕ ਆਪਣੇ ਗਮਾਂ ਨੂੰ ਗਲਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਸਦੇ ਨਾਲ ਉਹ ਜ਼ਿਆਦਾ ਵੱਧਦੇ ਚਲੇ ਜਾਣ। ਪਰ ਬਾਦਸ਼ਾਹ, ਸਾਡੇ ਪਾਸ ਇੱਕ ਇਹੋ ਜਿਹੀ ਸ਼ਰਾਬ ਹੈ, ਜੇ ਤੂੰ ਇੱਕ ਪਿਆਲਾ ਪੀ ਲੈਂ, ਕਿਆਮ ਤੱਕ ਤੇਰਾ ਨਸ਼ਾ ਨਾ ਉਤਰੇ। ਹੋਰ ਦੁਨੀਆਂ ਦੇ ਜਿਤਨੇ ਨਸ਼ੇ ਹਨ, ਪੋਸਤ, ਭੰਗ, ਅਫੀਮ, ਮਦ, ਇਹੋ ਜਿਹੀਆਂ ਚੀਜ਼ਾਂ ਨਸ਼ੀਲੀਆਂ ਹੁੰਦੀਆਂ, ਕਈ ਪੋਸਤ ਪੀਂਦੇ ਹਨ, ਕਈ ਭੰਗੀ ਸੁੱਖਾ ਪੀਂਦੇ ਹੈ, ਕਈ ਫੀਮ ਖਾਂਦੇ ਹਨ, ਕਈ ਸ਼ਰਾਬਾਂ ਪੀਂਦੇ ਹਨ। ਇਹਨਾਂ ਦਾ ਨਸ਼ਾ ਸ਼ਾਮ ਨੂੰ ਪੀਓ ਸਵੇਰੇ ਉੱਤਰ ਜਾਂਦਾ ਹੈ, ਉੱਤਰਨ ਵੇਲੇ ਤੋੜ ਲੱਗਦੀ ਹੈ। ਨਸ਼ੇ ਸਾਰੇ ਹੀ ਗਰਮ ਖੁਸ਼ਕ ਹੁੰਦੇ ਨੇ, ਕੋਈ ਠੰਡਾ ਖੁਸ਼ਕ ਹੈ, ਕੋਈ ਗਰਮ ਖੁਸ਼ਕ ਹੈ। ਖੁਸ਼ਕੀ ਨਾ ਅਗਰ ਜੇ ਹੋਵੇ ਇਹ ਨਸ਼ਾ ਇਹਨਾਂ ਦਾ ਹੋ ਹੀ ਨਹੀਂ ਸਕਦਾ, ਨਾੜਾਂ ਨੂੰ ਖੁਸ਼ਕੀ ਕਰ ਦੇਣ, ਫਿਰ ਜਾ ਕੇ ਦਿਮਾਗ ਕੋਈ ਨਸ਼ਾ ਪ੍ਰਤੀਤ ਹੁੰਦਾ। ਇਸ ਕਰਕੇ ਉਹਦੇ ਨਤੀਜੇ ਬਹੁਤ ਬੁਰੇ ਨਿਕਲਦੇ ਹਨ। ਇਸ ਵਾਸਤੇ ਗੁਰੂ ਜੀ ਕਹਿੰਦੇ ਸਾਡੇ ਪਾਸ ਇਹੋ ਜਿਹੀ ਸ਼ਰਾਬ ਹੈ, ਜੇ ਤੂੰ ਉਹਦਾ ਇੱਕ ਪਿਆਲਾ ਪੀ ਲੈ, ਉਹ ਇਹ ਤਾਂ ਸਵੇਰੇ ਉੱਤਰ ਜਾਂਦੇ, ਸ਼ਾਮ ਨੂੰ ਪੀਤਿਆਂ ਹੋਇਆਂ ਉਹਦਾ ਨਸ਼ਾ ਕਿਆਮਤ ਤੱਕ ਨਾ ਉਤਰੇ। ਇਹ ਸੁਣ ਕੇ ਹੈਰਾਨ ਹੋ ਗਿਆ ਬਾਦਸ਼ਾਹ, ਅਤੇ ਕਿਰਪਾ ਕਰਕੇ ਮੈਨੂੰ ਇਹੋ ਜਿਹਾ ਇੱਕ ਪਿਆਲਾ ਦੇ ਦਿਉ ਤਾਂ ਕਿ ਕਿਆਮਤ ਤੱਕ ਨਸ਼ਾ ਉਤਰੇ ਨਾ, ਉਹ ਨਸ਼ਾ ਫਿਰ ਪੀਣ ਦੀ ਲੋੜ ਹੀ ਨਾ ਕੋਈ ਪਵੇ, ਇਹ ਕਿਰਪਾ ਕਰੋ। ਗੁਰੂ ਜੀ ਕਹਿੰਦੇ ਹੈ ਤਾਂ ਨਾਲ ਹੀ ਹਰੇਕ ਦੇ ਅੰਦਰ ਹੈ, ਪਰ ਹਰੇਕ 'ਤੇ ਉਹ ਨਸ਼ਾ ਪੀਤਾ ਨਹੀਂ ਜਾਂਦਾ, ਬਹੁਤਾ ਤਾਕਤ ਵਾਲਾ। ਜਿਵੇਂ ਛੀਣੀ ਦਾ ਦੁੱਧ ਸੋਨੇ ਦੇ ਬਰਤਨ ਤੋਂ ਬਿਨਾਂ ਠਹਿਰਦਾ ਨਹੀਂ, ਬਹੁਤ ਤਾਕਤ ਵਾਲਾ ਹੋਰ ਬਰਤਨਾਂ ਨੂੰ ਭੰਨ ਦਿੰਦਾ ਹੈ। ਇਸੀ ਤਰ੍ਹਾਂ ਹੀ ਉਹ ਨਸ਼ਾ ਹਰੇਕ ਦੇ ਪੀਣ ਦਾ ਨਹੀਂ ਹੈ, ਕੋਈ ਮਜ਼ਬੂਤ ਦਿਲ ਦੇ ਪੀਣ ਵਾਲਾ ਹੈ। ਫਿਰ ਪੁੱਛਣਗਾ ਕਿ ਗੁਰੂ ਜੀ ਕਹਿੰਦੇ ਇਹ ਨਸ਼ਾ ਕਦੇ ਵੀ ਉਤਰਨ ਵਾਲਾ ਨਹੀਂ ਹੈ, ਉਹ ਫਰਮਾਨ ਕੀਤਾ। ਅਫੀਮ ਮਦ ਉਤਰ ਜਾਏ ਪ੍ਰਭਾਤ, ਉਸ ਦਾ ਨਸ਼ਾ, ਅਫੀਮ ਦਾ ਨਸ਼ਾ, ਭੰਗ ਦਾ ਨਸ਼ਾ, ਸ਼ਰਾਬ ਦਾ ਨਸ਼ਾ ਸ਼ਾਮ ਨੂੰ ਪੀਓ ਸਵੇਰੇ ਉਤਰ ਜਾਂਦਾ। ਖੁਸ਼ਕੀ ਹੁੰਦੀ ਹੈ, ਕਈ ਚਾਹੁੰਦੇ ਨੇ ਹੁਣ ਇਸ ਖੁਸ਼ਕੀ ਨੂੰ ਦੂਰ ਕਰਨ ਦਾ ਕੋਈ ਉਪਾਅ ਕਰੀਏ, ਕਈ ਸਿਰ ਫੜੀ ਫਿਰਦੇ ਹੁੰਦੇ ਨੇ, ਉਦੋਂ ਕੰਨਾਂ ਨੂੰ ਹੱਥ ਲਾਉਂਦੇ ਨੇ, ਫਿਰ ਨਹੀਂ ਸ਼ਾਮ ਨੂੰ ਜਦੋਂ ਫਿਰ ਇਕੱਠੀ ਹੋਈ ਟੋਲੀ ਫਿਰ ਲੱਗ ਜਾਂਦੇ ਆ। ਕਈਆਂ ਮੇਰੇ ਪਾਸ ਬਹੁਤ ਰੋਂਦੇ ਦੇਖੇ ਨੇ, ਅਤੇ ਦੁਖੀਆਂ ਦੁਖੀਆਂ ਛੱਡਣੇ ਹੁੰਦਾ ਉਪਾਅ ਇਹੀ ਹੈ, ਸੁਸਾਇਟੀ ਬਦਲੋ। ਸੁਸਾਇਟੀ ਬਦਲਣਾ, ਇਸ ਦੁਆਰਾ ਹੀ ਇਹ ਵਸਤੂ ਛੱਡੀ ਜਾਂਦੀ। ਜੇ ਕਹੇ ਉਹਨਾਂ ਦੀ ਸੁਸਾਇਟੀ ਵਿੱਚ ਵੀ ਮੂਵ ਕਰਦਾ ਹਾਂ ਅਤੇ ਛੱਡ ਵੀ ਦੇਵਾਂ, ਇਹ ਹੋ ਨਹੀਂ ਸਕਦਾ। ਜਿਹੀ ਜੀ ਸੰਗਤ ਕਰਦਾ ਇਨਸਾਨ ਵੈਸੇ ਹੀ ਇਹਦਾ ਸੁਭਾਅ ਬਣ ਜਾਇਆ ਕਰਦਾ ਹੈ। ਆਓ ਇਉਂ ਗੁਰੂ ਜੀ ਨੇ ਕਿਹਾ ਬਾਦਸ਼ਾਹ, ਇਹ ਮਸਤੀ, ਇਹ ਬਿਮਾਰੀ, ਇਹ ਆਤਮਨੰਦ ਭਜਨ ਦਾ ਆਨੰਦ ਕਦੇ ਦੂਰ ਹੋਣ ਵਾਲਾ ਨਹੀਂ ਜਿਸ ਨੂੰ ਪ੍ਰਾਪਤ ਹੋ ਜਾਵੇ ਤਾਂ, ਪਰ ਮਨ ਦੀ ਇਕਾਗਰਤਾ ਦੁਆਰਾ ਇਹ ਪ੍ਰਾਪਤ ਹੁੰਦਾ ਹੈ। ਫਿਰ ਜਿਹਨੂੰ ਇਹ ਪ੍ਰਾਪਤ ਹੋ ਗਿਆ, ਇਹਦੇ ਫਾਇਦੇ ਕਿੰਨੇ ਕੁ ਦੱਸੇ ਜਾਣ, ਕਿਤਨੇ ਕੁ ਲਾਭ ਦੱਸੇ ਜਾਣ। ਉਸ ਪਾਸੇ ਤਾਂ ਦੁਨੀਆ ਆਪਣੀਆਂ ਜਾਇਦਾਦਾਂ ਖਰਾਬ ਕਰ ਦਿੰਦੀ ਹੈ, ਧਨ ਦਾ ਨੁਕਸਾਨ ਹੈ, ਸਿਹਤ ਦਾ ਨੁਕਸਾਨ ਹੈ, ਇੱਜ਼ਤ ਦਾ ਨੁਕਸਾਨ ਹੈ, ਪਰਲੋਕ ਦਾ ਨੁਕਸਾਨ ਹੈ, ਬੜੇ ਨੁਕਸਾਨ ਹਨ। ਇੱਥੇ ਫਾਇਦੇ ਹੀ ਫਾਇਦੇ, ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ, ਅੰਮ੍ਰਿਤ ਨਾਮ ਮਹਾਰਸ ਪੀ ਨੇ। ਜਿਸ ਨੂੰ ਇਹ ਆਤਮਾਨੰਦ ਪ੍ਰਾਪਤ ਹੋ ਗਿਆ, ਬਾਦਸ਼ਾਹ ਸਾਰੇ ਹੀ ਉਹਦੇ ਵਸ ਹੋ ਜਾਣ, ਐਡੇ ਵੱਡਾ ਰੁਤਬਾ ਮਿਲਦਾ ਹੈ, ਕਿਉਂਕਿ ਗੁਰੂ ਦਸਮੇਸ਼ ਜੀ ਕਹਿੰਦੇ ਆਤਮਰਸ਼ਟੀ ਜਾਂ ਨਹੀਂ ਸੋ ਹੈ ਖਾਲਸ ਦੇਵ ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਆਤਮਰਸ ਪ੍ਰਾਪਤ ਹੋ ਗਿਆ ਉਹ ਖਾਲਸਾ ਹੈ ਉਹਦੇ ਵਿੱਚ ਗੁਰੂ ਦਸਮੇਸ਼ ਜੀ ਕਹਿੰਦੇ ਮੇਰੇ ਵਿੱਚ ਔਰ ਰੱਬ ਦੇ ਵਿੱਚ ਰੱਤੀ ਮਾਤਰ ਫਰਕ ਹੀ ਨਹੀਂ ਕਿੱਡਾ ਵੱਡਾ ਦਰਜਾ ਮਿਲਦਾ ਹੈ ਆਤਮਰਸ ਜੀ ਜਾਣਿਆ ਹਰ ਰੰਗ ਸਹਿਜੇ ਮਾਣ ਨਾਨਕ ਥਨ 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 ਜਨ ਆਏ ਤੇ ਉਹਨਾਂ ਦਾ ਆਉਣਾ ਹੀ ਸੰਸਾਰ 'ਤੇ ਪ੍ਰਮਾਣਿਕ ਹੈ ਤਿੰਨਾਂ ਲੋਕਾਂ ਵਿੱਚ ਉਹ ਧੰਨਤਾ ਯੋਗ ਹਨ ਤਿੰਨਾਂ ਕਾਰਨਾਂ ਵਿੱਚ ਉਹ ਧੰਨਤਾ ਯੋਗ ਹਨ ਜਿਹਨਾਂ ਨੂੰ ਆਤਮਾ ਨੂੰ ਪ੍ਰਾਪਤ ਹੋ ਗਿਆ ਤਾਂ ਤੇ ਇਉਂ ਆਓ ਇਹ ਗੁਰੂ ਜੀ ਨੇ ਫਰਮਾਇਆ ਸਾਹਿਬ ਦਸਮੇਸ਼ ਗੁਰੂ ਕਲਗੀਧਰ ਮਹਾਰਾਜ ਦੀ ਹਜ਼ੂਰੀ ਵਿੱਚ ਸਿੱਖਾਂ ਨੇ ਕੁਛ ਸਿੱਖਾਂ ਅਰਜ਼ ਕੀਤੀ ਗਰੀਬ ਨਵਾਜ ਸੁਣਿਆ ਨਾਮ ਦੇ ਵਿੱਚ ਮਸਤੀ ਹੈ ਬਿਮਾਰੀ ਹੈ ਨਸ਼ਾ ਹੈ ਅਮਲ ਹੈ ਸੋ ਸੱਚਮੁੱਚੀ ਹੈ ਜਾਂ ਕਿ ਨਹੀਂ ਹੈ ਹਜ਼ੂਰ ਨੇ ਫਰਮਾਇਆ ਇਹ ਗੁਰੂ ਬਾਬੇ ਦਾ ਬਚਨ ਹੈ ਨਾਮ ਕੁਮਾਰੀ ਨਾਨਕਾ ਚੜੀ ਰਹੇ ਅਮਲ ਜ਼ਰੂਰ ਹੈ ਉਹਨਾਂ ਨੇ ਅਰਜ਼ ਕੀਤੀ ਸੱਚੇ ਪਾਤਸ਼ਾਹ ਸਾਨੂੰ ਤਾਂ ਕਦੇ ਪ੍ਰਾਪਤ ਹੋਇਆ ਨਹੀਂ ਗੁਰੂ ਜੀ ਨੇ ਗੁਰੂ ਦਸਮੇਸ਼ ਜੀ ਨੇ ਉਹਨਾਂ ਨੂੰ ਕਿਹਾ ਭਾਈ ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ ਤੁਸੀਂ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਹਾਨੂੰ ਨਹੀਂ ਪ੍ਰਾਪਤ ਹੋਇਆ ਉਹਨਾਂ ਦੋਵੇਂ ਹੱਥ ਜੋੜ ਕੇ ਅਰਜ਼ ਕੀਤੀ ਸੱਚੇ ਪਾਤਸ਼ਾਹ ਨਿਤਨੇਮ ਨਾਲ ਪੜ੍ਹਦੇ ਹਾਂ ਦਿਲਾਂ ਨਾਗਾ ਕਰਦੇ ਹਾਂ ਨਾਗਾ ਨਹੀਂ ਪੈਣ ਦਿੰਦੇ ਪਰ ਸਾਨੂੰ ਉਹ ਆਨੰਦ ਇਹਦੀ ਬਾਬਤੇ ਕਥਨ ਕੀਤਾ ਕਦੇ ਪ੍ਰਾਪਤ ਹੋਇਆ ਨਹੀਂ ਹੈ ਗੁਰੂ ਜੀ ਨੇ ਫਿਰ ਕਿਹਾ ਤੁਸੀਂ ਪੜ੍ਹਦੇ ਨਹੀਂ ਹੋਵੋਗੇ ਬਾਣੀ ਔਰ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ ਇਸ ਕਰਕੇ ਤੁਹਾਨੂੰ ਪ੍ਰਾਪਤ ਨਹੀਂ ਹੋਇਆ ਤੁਹਾਨੂੰ ਫਿਰ ਕਿਹਾ ਮਹਾਰਾਜ ਰੋਜ਼ ਪੜ੍ਹਦੇ ਹਾਂ ਇੱਕ ਦਿਨ ਵੀ ਨਾਗਾ ਨਹੀਂ ਪਾਉਂਦੇ ਉਹਨਾਂ ਨੂੰ ਪੱਚੀ ਕਦੇ ਸਮਝਾਉਣ ਵਾਸਤੇ ਹਜ਼ੂਰ ਨੇ ਉੱਥੇ ਕੀਤਾ ਹੁਕਮ ਕੀਤਾ ਇੱਕ ਸਿੰਘ ਨੂੰ ਜਾ ਵੱਡਾ ਗੜਵਾ ਇੱਕ ਸਰਬਲੋ ਦਾ ਸੁਖਮਦਾਨ ਰਗੜ ਕੇ ਹਾਜ਼ਰ ਕਰੋ ਅੱਠ ਦਸ ਬਾਟੇ ਲਏ ਸਰਬਲੋ ਦੇ ਜਲਦੀ ਇਹ ਚੀਜ਼ਾਂ ਹਾਜ਼ਰ ਕਰ ਦਿੱਤੀਆਂ ਗਈਆਂ ਉਹਨਾਂ ਪ੍ਰੇਮੀਆਂ ਨੇ ਪੰਜ ਸੱਤ ਪ੍ਰੇਮੀ ਸਨ ਜਿਨ੍ਹਾਂ ਨੇ ਪ੍ਰਾਰਥਨਾ ਕੀਤੀ ਸੀ ਉਹਨਾਂ ਨੂੰ ਗੁਰੂ ਜੀ ਨੇ ਦੋ ਹਿੱਸਿਆਂ ਵਿੱਚ ਬਿਠਾ ਲਿਆ ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ ਹੁਕਮ ਕਰ ਦਿੱਤਾ ਇੱਕ ਇੱਕ ਬਾਟਾ ਹਰ ਇੱਕ ਦੇ ਅੱਗੇ ਰੱਖ ਦਿਓ ਰੱਖ ਦਿੱਤਾ ਗਿਆ ਦੋ ਦੋ ਗੁੱਟਾਂ ਸੁਖਨਦਾਨ ਦੀਆਂ ਰਗੜੇ ਦੀਆਂ ਪਾ ਦਿੱਤੀਆਂ ਗਈਆਂ ਅੱਧਿਆਂ ਨੂੰ ਹੁਕਮ ਹੈ ਤੁਸੀਂ ਛਕ ਲਓ ਦੂਸਰਿਆਂ ਨੂੰ ਹੁਕਮ ਹੈ ਤੁਸੀਂ ਗਲੇ ਦੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣ ਖਿਆਲ ਰਹੇ ਕੁਰਲੀਆਂ ਕਰਕੇ ਛਿੜ ਦੋਨਾਂ ਨੇ ਹੁਕਮ ਦੀ ਤਾਮੀਲ ਕੀਤੀ ਜਿਨ੍ਹਾਂ ਨੂੰ ਹੁਕਮ ਸੀ ਛਕਣ ਦਾ ਉਹਨਾਂ ਨੇ ਛਕ ਲਿਆ ਜਿਨ੍ਹਾਂ ਨੂੰ ਕੁਰਲੀਆਂ ਦਾ ਹੁਕਮ ਸੀ ਉਹਨਾਂ ਨੇ ਕੁਰਲੀਆਂ ਕਰ ਦਿੱਤੀਆਂ ਪੰਜ ਸੱਤ ਦਸ ਮਿੰਟ ਗੁਜ਼ਰੇ ਤੋਂ ਬਾਅਦ ਹੁਣ ਪੁੱਛਿਆ ਦੱਸੋ ਭਾਈ ਕੁਛ ਨਸ਼ਾ ਹੋਇਆ ਜਿਹਨਾਂ ਛਕਿਆ ਸੀ ਉਹਨਾਂ ਕਿਹਾ ਹਾਂ ਮਹਾਰਾਜ ਕੁਛ ਪ੍ਰਤੀਤ ਹੁੰਦਾ ਹੈ ਦੂਜਿਆਂ ਨੂੰ ਪੁੱਛਿਆ ਜਿਹਨਾਂ ਕੁਰਲੀਆਂ ਕੀਤੀਆਂ ਤੁਹਾਨੂੰ ਮਹਾਰਾਜ ਅਸੀਂ ਕਿਹੜਾ ਛਕਿਆ ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ ਨਾ ਕਿ ਛਕਣ ਦਾ ਹੁਕਮ ਇਹਨਾਂ ਨੇ ਛਕਿਆ ਅੰਦਰ ਜਾ ਕੇ ਨਾੜਾਂ ਨੂੰ ਖੁਸ਼ਕੀ ਕੀਤੀ ਉਹ ਨਸ਼ਾ ਹੋ ਗਿਆ ਅਤੇ ਬਾਕੀ ਅਸੀਂ ਤਾਂ ਗਲੇ ਤੋਂ ਅੱਗੇ ਇੱਕ ਬੂੰਦ ਨਹੀਂ ਨਾ ਜਾਣ ਦਿੱਤੀ ਹੈ ਆਪਦਾ ਹੁਕਮ ਐਸਾ ਹੀ ਸੀ ਸਾਨੂੰ ਨਸ਼ਾ ਕਿਵੇਂ ਹੋਵੇ ਗੁਰੂ ਜੀ ਕਹਿਣਗੇ ਦਰਅਸਲ ਤੁਹਾਡੇ ਸਵਾਲ ਦਾ ਜਵਾਬ ਹੈ ਜਿਹੜੇ ਬਾਣੀ ਪੜ੍ਹਦੇ ਹਨ ਨਾਮ ਜਪਦੇ ਹਨ ਉਹਨਾਂ ਨੂੰ ਬਾਣੀ ਦਾ ਨਾਮ ਦਾ ਆਨੰਦ ਭਜਨ ਆਨੰਦ ਜੀ ਨੂੰ ਕਹਿੰਦੇ ਅਵਸ਼ ਪ੍ਰਾਪਤ ਹੁੰਦਾ ਹੈ ਬਈ ਜਿਹੜੇ ਕੁਰਲੀਆਂ ਕਰਦੇ ਉਹਨਾਂ ਨੂੰ ਆਨੰਦ ਨਹੀਂ ਪ੍ਰਾਪਤ ਹੁੰਦਾ ਕਿਉਂਕਿ ਮਨ ਨਹੀਂ ਲੱਗਣ ਦੇ ਕੁਰਲੀਆਂ ਕੀ ਕਰਨੀਆਂ ਪੜ੍ਹਨਾ ਕੀ ਹੈ ਬਾਣੀ ਦਾ ਬਾਣੀ ਨੂੰ ਸਮਝ ਕੇ ਮਨ ਨੂੰ ਲਗਾ ਕੇ ਮਨ ਨੂੰ ਜੋੜ ਕੇ ਪ੍ਰੇਮ ਨਾਲ ਪੜ੍ਹਨਾ ਉਹ ਬਾਣੀ ਪੜ੍ਹਨੀ ਹੈ ਇਹ ਮਨੋ ਪੀਣਾ ਹੈ ਦੂਸਰੇ ਕੁਰਲੀਆਂ ਮਨ ਨਾ ਲੱਗਣ ਦੇਣਾ ਸਿਆਲ ਹੋਰ ਹੀ ਕਿਤੇ ਨੱਠਿਆ ਫਿਰਦਾ ਹੈ ਜ਼ਬਾਨ ਦੇ ਨਾਲ ਭਾਵੇਂ ਬਾਣੀ ਪੜ੍ਹੀ ਜਾ ਰਹੀ ਹੈ ਜਾਂ ਜ਼ਬਾਨ ਦੇ ਨਾਲ ਭਾਵੇਂ ਸਿਮਰਨ ਹੋ ਰਿਹਾ ਹੈ ਹੱਥ 'ਚ ਮਾਲਾ ਵੀ ਫਿਰ ਰਹੀ ਹੈ ਸਿਆਲ ਦਸਾਂ ਦਿਸ਼ਾ ਨੂੰ ਦੌੜਿਆ ਫਿਰਦਾ ਹੈ ਅੱਗੇ ਰੱਖ ਸਾਲ ਗ੍ਰਹਿਣ ਮਨ ਕਿਨੋਂ ਹੁੰਦਾ ਦਸ ਵਿਸਰਾਮ ਮਨ ਦਸਾਂ ਦਿਸ਼ਾ ਨੂੰ ਨੱਠੀ ਫਿਰਦਾ ਕਦੇ ਪੂਰਬ ਜਾਂਦਾ ਹੈ ਕਦੇ ਪੱਛਮ ਜਾਂਦਾ ਹੈ ਉੱਤਰ ਜਾਂਦਾ ਕਿਤੇ ਦੱਖਣ ਜਾਂਦਾ ਹੈ ਮਨ ਦੀ ਇਹ ਹਾਲਤ ਹੈ ਜਿਹੜਾ ਮਨ ਇਕਾਗਰ ਨਹੀਂ ਹੁੰਦਾ ਬਾਣੀ ਵਿੱਚ ਔਰ ਭਜਨ ਦੇ ਵਿੱਚ ਟਿਕਦਾ ਨਹੀਂ ਉਸਨੂੰ ਆਤਮ ਆਨੰਦ ਪ੍ਰਾਪਤ ਨਹੀਂ ਹੁੰਦਾ ਭਾਵੇਂ ਇਹ ਵਿਅਰਥ ਨਹੀਂ ਵਿਅਰਥ ਨਹੀਂ ਹੈ ਹੌਲੀ 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 ਉੱਥੇ ਪਹੁੰਚਣ ਦਾ ਵਸੀਲਾ ਹੈ ਪਰ ਭਜਨ ਦਾ ਆਨੰਦ ਤਾਂ ਉਹਨਾਂ ਨੂੰ ਪ੍ਰਾਪਤ ਹੋਣਾ ਜਿਹਨਾਂ ਦਾ ਮਨ ਇਕਾਗਰ ਹੁੰਦਾ ਹੈ ਮਨ ਟਿਕਦਾ ਹੈ ਉਹਨਾਂ ਨੂੰ ਅਵਸ਼ ਹੀ ਮਸਤੀ ਕੁਮਾਰੀ ਭਜਨ ਆਨੰਦ ਇਹ ਅਵਸ਼ ਪ੍ਰਾਪਤ ਹੁੰਦਾ ਹੈ ਇਹ ਯਥਾਰਥ ਗੱਲ ਹੈ भजन द आनंद बाणी द आनंद एकाग्रता द्वारा ही प्राप्त होता है। सुख किथे है? सुख मन की एकाग्रता अंतर्मुखता विच है। और दुख किथे है? दुख मन के खिंडा विच है। दुनिया के पदार्थ जितने हैं देखने भावें रमणीक चंगे लगते हैं, लेकिन उन्होंने अतृप्ति और राग द्वेष दो स्वभाव भरे पे हैं। जिथे ये दोवें गल्लां हुंदियां ने उत्थे मन की एकाग्रता नहीं हुंदी, उत्थे सुख नहीं हुंदा, उत्थे अवश्य अशांति और दुख होया करता है। क्योंकि वस्तु का स्वभाव वो ही रहा है। अग हमेशा गर्म है, वो गर्माई कित चली नहीं जाती, हमेशा वो है। बर्फ ठंडी है, वो ठंड कित चली नहीं जाती। इसी तरह जिन्हों जिन्हों पदार्थों विचों ये सुख शांति आनंद प्राप्त करना चाहता है, उन्होंने सुभाव तो अतृप्ति और राग द्वेष वाला है। जिथे दोवें होंगे उत्थे शांति और आनंद नहीं होया करता। तांते भजन दे विच आनंद और सुख है। इस वास्ते गुरु जी कहते अपने मन में टिका के सरीजस करने का सुभाव पाओ, ताकि वो आत्मानंद, वो भजन का आनंद, वो नाम की कुमारी, नाम की मस्ती प्राप्त हो। मन में रोकने का सुभाव पाओ, मन में टिकाने का सुभाव पाओ। रसमनी ना हो भी असी रसमियाँ इन्नी बाणी पढ़ छड़नी है या इदू ज़्यादा नहीं पढ़नी या होर नहीं, प्रेम के नाल मन एकाग्र करने वास्ते भजन करने का सुभाव बनाओ। जदों ही मन समझावे मन एकाग्र क्यों नहीं होंगे, सास पिछलियां गल्लां याद आई जाए या अगे वास्ते कोई कल्पना करी जाए। देखो सोचो जरा, या तो पिछलियां गल्लां नूं याद कर करके कल्पी जाता है, या अगे वास्ते चिंता फिक्र करी खबनी की हो खबनी की हो उन्हां दी चिंता करी जाता है। जदों पिछलियां भुला दे सुपना होगी उन्हों याद ना करो। अगे वास्ते बंद किताब है, जिहड़े भजन करदे ने वाहिगुरू ने भलगी करनी है, अवश्य भली करनी है, उहदे लड़ जो लग जाए। इस वास्ते पहले गुजर गई नूं आउण दी आउण वाली दी चिंता ये त्याग दो। मौजूदा समय में मन को समझा के बैठना चाहिए, मन हुण भजन दे विच एकाग्र होकर भजन का रूप ही बन, क्योंकि मन का सुभाव है जिस वस्तु का प्यार नाल चिंतन करता है हौली 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 उहदा रूप ही बन जाता, उहदे गुण भी इहदे विच इउं आ जांदे। जिवें इक लोहे का टुकड़ा होवे उहनूं अग विछड़ दईए, अग वर्गा ही लाल हो जाता है, उह सेक मरन लग पैंदा है, दाह शक्ति उहदे विच पैदा हो जाती है। इसी तरह चित बिरति जदों वाहगुरू का भजन करती है उहदे गुण उहदे वसफ उहदे विच होने शुरू हो जाते, हौली हौली बिरति उहदा रूप भी बन जाती है। तो बिरति बिरति नहीं रह जाती, अगे जाके तो परमेश्वर दे विच मिलके आपां गवा के उहदा रूप भी बन जाए, वह आनंद का समुंदर है। ताते आओ साथ प्रहलाद कहिंदा है, पिता जी तुसीं मैनूं भजन परमेश्वर दा नाम चलाउणा चाहुंदे हो, पर उह तां छड्ड ही नहीं हुंदा। जिहदे मन तन प्राणा विच रच गया वह किवें छड्ड दूगा? उपरों जबान करके भावें ना कहे, लेकिन नाम की धुनी तो अंदर हो रही है। जिसनों पूरा विवेक पैदा है, आत्मा सत्य प्रपंच मिथ्या है, वह परमेश्वर को किवें भुला सकता है? जिन्नी देर तक यह विवेक नहीं उन्नी देर तक जरूर चलाऊंगा। जिन्नी देर के विवेक जब यह विवेक आ गया उस तो बिना तो होर कोई सार वस्तु है नहीं, ना कोई सुख स्वरूप है ना सत्य है। फिर जिदे अंदर लिव लग गई अभ्यास करके उसकी लिव में कोई तोड़न वाली वस्तु है ही नहीं। सहज समाना पीतरे छोड़िया ना जाए, अंदर ही अंदर उस आत्मानंद बुलंद होया रहा है वह मन, जिन के अंदर बिरति लगी हुई है। इस गल को खुद महसूस करते है ना,
जिस मन की परे
ਲੱਗ ਗਿਆ ਜਿਹਦੀ ਲਿਵ ਅੰਦਰ ਲੱਗ ਗਈ ਉਹ ਕਿਵੇਂ ਛੱਡ ਦੂ, ਲਾਲ ਰੰਗ ਕੁਛ ਭੁੱਲ ਗਿਆ ਜਿਸ ਕੇ ਬੜੀ ਭਾਗਾ, ਉਹ ਪਰਮੇਸ਼ੁਰ ਦਾ ਪ੍ਰੇਮ ਪਰਮੇਸ਼ੁਰ ਦੀ ਲਿਵ ਉਹਦੀ ਲੱਗਦੀ ਹੈ ਜਿਹਦੇ ਵੱਡੇ ਭਾਗ ਹੋਣ ਇਹੋ ਜਿਹਾ ਉਹ ਨਾ ਮੇਲਾ ਨਾ ਧੁੰਦਲਾ ਨਾ ਭਗਵਾਨ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ, ਉਹਦਾ ਰੰਗ ਨਹੀਂ ਅਨੁਭਵ ਰੂਪ ਹੈ, ਇਸ ਕਰਕੇ ਜਿਹਨੂੰ ਲੱਗਿਆ ਉਹੀ ਜਾਣਦਾ।
ਲਾਲ ਰੰਗ ਲੱਗਿਆ
ਰੰਗ ਲੱਗ ਗਿਆ ਉੱਤਰਦਾ ਨੀ ਆਇਆ ਕਾਫਰ ਚੀਰ ਬਹੁ ਸਾਰੇ ਹਰ ਰੰਗ ਨਾ ਲਹੇ ਸੁਭਾਗਾ, ਸਰੀਰਾਂ ਦੇ ਦੇਖਿਆ ਬੰਦ ਬੰਦ ਕੱਟੇ ਗਏ, ਇਹ ਰੰਗ ਨਹੀਂ ਲਿਆ ਮਨਸੂਰ ਨੂੰ ਰੰਗ ਚੜਿਆ, ਸੂਲੀ 'ਤੇ ਚਾੜਿਆ ਗਿਆ, ਪੱਥਰ ਮਾਰ ਮਾਰ ਕੇ ਸਰੀਰ ਲਹੂ ਲੁਹਾਣ ਕਰ ਦਿੱਤਾ ਅਤੇ ਰੰਗ ਨਹੀਂ ਲਿਆ, ਆਰਿਆਂ ਨਾਲ ਚੀਰੇ ਗਏ, ਖੋਪਰੀਆਂ ਲਾਈਆਂ ਗਈਆਂ ਪਰ ਰੰਗ ਨਹੀਂ ਲੈਂਦਾ, ਕਾਇਆ ਕਾਫਰ ਚੀਰ ਬਹੁ ਸਾਰੇ ਹਰ ਰੰਗ ਨਾ ਲਹੇ ਸੁਭਾਗਾ, ਸਰੀਰ ਰੂਪੀ ਬਸਤਰ ਬਹੁਤੇ ਫਾੜੇ, ਯਾਨੀ ਕਈ ਤਰੀਕੇ ਸਿਰ ਉਹਨਾਂ ਨੂੰ ਤਕਲੀਫਾਂ ਦਿੱਤੀਆਂ ਗਈਆਂ, ਪਰ ਇਹ ਰੰਗ ਲਿਆ ਨਹੀਂ ਜਿਹਨੂੰ ਚੜ੍ਹ ਗਿਆ ਸਰੀਰ ਤਕਲੀਫ ਬਣ ਗਿਆ। ਤਾਂ ਤੇ ਆਓ ਕਹਿੰਦਾ ਹੈ ਪ੍ਰਹਿਲਾਦ ਆਪਣੇ ਪਿਤਾ ਨੂੰ, ਪਿਤਾ ਜੀ ਤੁਸੀਂ ਮੈਨੂੰ ਇਹ ਸੁਣਾਉਣਾ ਚਾਹੁੰਦੇ ਹੋ ਜਿਹੜੀ ਵਸਤੂ ਮੰਤਨ ਪੁਰਾਣਾ ਵਿੱਚ ਰਚੀ ਹੋਈ ਹੈ, ਜੀ ਤੋਂ ਬਿਨਾਂ ਚੀਜ਼ ਹੀ ਕੋਈ ਨਹੀਂ ਹੈ, ਜੋ ਚਾਰ ਸਫੇਰੇ ਅੱਗੇ ਪਿੱਛੇ ਦਾਏ ਬਾਏ ਨੀਚੇ ਉੱਪਰ ਦਸੋ ਦਿਸ਼ਾ ਵਿੱਚ ਪਰਿਪੂਰਨ ਹੈ, ਉਸਨੂੰ ਮੈਨੂੰ ਛਡਾਉਣਾ ਚਾਹੁੰਦੇ ਹਾਂ, ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਿਹਾ ਭਗਵੰਤ, ਧਰਨ ਮਾਹੇ ਆਕਾਸ਼ ਪਿਆਲ ਸਰਵ ਲੋਕ ਪੂਰਨ ਪ੍ਰਤਪਾਲ, ਵਣ ਤਿਣ ਪਰਬਤ ਹੈ ਪਾਰਵਨ ਜੈਸੀ ਆਗਿਆ ਤੈਸਾ ਕਰਨ, ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਟ ਦੇ ਦਿਸ਼ੇ ਸਮਾਹੇ, ਇਸ 'ਤੇ ਭਿੰਨਈ ਕੋ ਥਾਂ ਗੁਰਪ੍ਰਸ਼ਾਦ ਨਾਨਕ, ਜੀ ਤੋਂ ਬਿਨਾਂ ਥਾਂ ਹੀ ਕੋਈ ਖਾਲੀ ਨਹੀਂ, ਉਹਨੂੰ ਕਿਵੇਂ ਛੱਡਿਆ ਜਾਵੇ, ਛੱਡ ਕੇ ਜਾਓ ਕਿੱਥੇ, ਉਹ ਤਾਂ ਬਿਨਾਂ ਥਾਂ ਹੀ ਕੋਈ ਨਹੀਂ, ਤੁਸੀਂ ਮੈਨੂੰ ਛਡਾਉਣਾ ਚਾਹੁੰਦੇ ਹੋ, ਇਹ ਹਰਗਜ਼ ਨਹੀਂ ਹੋ ਸਕਦਾ। ਕਹਿੰਦਾ ਪਿਤਾ ਜੀ ਇਹ ਪਰਮੇਸ਼ੁਰ ਦਾ ਨਾਮ ਨਹੀਂ ਮੈਂ ਛੱਡਾਂਗਾ, ਭਾਵੇਂ ਕਿਤਨੀਆਂ ਵੀ ਤਕਲੀਫਾਂ ਆਉਣ ਕੁਛ ਵੀ ਹੋਵੇ। ਛੋੜੋ ਰੇ ਬਾਬਾ ਰਾਮ ਨਾਮ, ਮੇਰਾ ਔਰ ਪੁਣ ਸਿਉ ਨਹਿਨਕਾ, ਇਹ ਜੀਵਨ ਹੈ ਮੇਰਾ ਆਧਾਰ ਹੈ ਪਰਮੇਸ਼ਰ ਦਾ ਨਾਮ ਜਿਸਦਾ ਜੀਵਨ ਬਣ ਗਿਆ ਸਾਥ ਨੂੰ, ਉਹ ਇਨਸਾਨ ਸਭ ਤੋਂ ਜ਼ਿਆਦਾ ਸੁਖੀ ਦੁਨੀਆਂ ਵਿੱਚ, ਉਹ ਵੀ ਸੁਨਹਿਰੀ ਜ਼ਿੰਦਗੀ ਹੈ, ਬਾਕੀ ਕਾਹਦੀਆਂ ਜ਼ਿੰਦਗੀਆਂ ਹਨ। ਇਸ ਕਰਕੇ ਪ੍ਰਹਿਲਾਦ ਇਹ ਆਪਣੇ ਪਿਤਾ ਨੂੰ ਜਵਾਬ ਦਿੰਦਾ ਹੈ ਵੀ ਇਹ ਤਾਂ ਮੇਰਾ ਜੀਵਨ ਹੈ, ਮੇਰੇ ਮਨ ਤਨ ਪ੍ਰਾਣਾਂ ਵਿੱਚ ਵਸਿਆ ਹੈ, ਸਾਰੇ ਪਰਿਪੂਰਨ ਹੈ, ਇਸ ਨੂੰ ਮੈਂ ਕੈਸੇ ਛੱਡ ਸਕਦਾ ਹਾਂ? ਤੁਸੀਂ ਛਡਾਉਣਾ ਚਾਹੁੰਦੇ ਹੋ ਜੇ ਅਗਰ ਚਾਹੁੰਦੇ ਹੋ ਕੋਸ਼ਿਸ਼ ਕਰ ਲਓ, ਪਰ ਇਹ ਛੱਡਣ ਦੇ ਯੋਗ ਨਹੀਂ ਹੈ। ਅਗਰ ਪਰਮੇਸ਼ਰ ਦਾ ਨਾਮ ਛੱਡਤਾ ਕੁਲਾਂ ਗਲਦੀਆਂ ਹਨ, ਕੁਲਾਂ ਨਰਕਾਂ ਨੂੰ ਜਾਂਦੀਆਂ ਹਨ, ਇਹ ਕੁਲਾਂ ਨੂੰ ਉਤਾਰਨ ਵਾਲਾ ਪਰਮੇਸ਼ਰ ਦਾ ਨਾਮ ਹੈ। ਇਉਂ ਜਵਾਬ ਦਿੱਤਾ ਸਤਸੰਗ ਗੁਰੂ ਪ੍ਰਸਾਦ।
ਧੰਨ ਹੈ
ਧੰਨ ਹੈ।
ਮਿਲਿਆ ਆਪ ਜੀ ਦਾ ਨਾਮ ਅੱਠੇ ਪਹਿਰ
ਸਾਵੇ ਕਲਾ ਵਾਹਿਗੁਰੂ ਜੀ ਕੀ ਵਰਤੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ
ਡਗਮਗ ਛਾਡੋ ਰੇ ਮਨ ਬੋਰਾ ਅਬ ਤੋ ਜਰੇ ਮਰੇਸ਼ਿਤ ਪਾਈਏ ਦੀਨੂ ਹਾਲ ਸੁਨੋਰਾ ਵੀ ਡਗਮਗ ਕਿਆ ਕਰੇ ਕਹਾਂ ਡੁਲਾਵੇ ਜੀਓ ਸਰਵ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ ਮਨ ਨੂੰ ਇਕਾਗਰ ਕਰਕੇ ਹਰੀ ਰਸ ਪੀਣ ਦੇ ਵਾਸਤੇ ਇਉਂ ਵਾਰ ਵਾਰ ਉਪਦੇਸ਼ ਕਰਨੇ ਡਗਮਗ 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 ਛੱਡਦੇ ਮਨ ਪ੍ਰਾਪਤ ਕਰ ਲਿਆ ਉਹ ਦੋਨਾਂ ਜਹਾਨਾਂ ਵਿੱਚ ਸੁਖੀ ਔਰ ਉੱਚ ਮਰਾਤਬਾ ਹਾਸਲ ਕਰਦਾ ਹੈ। ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਵਿਸਮਾਦ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਰ ਸਮਾਏ ਸੋ ਜਾਣੀ ਜਿਨ ਚਾਖਿਆ ਹਰ ਨਾਮ ਅਮੋਲਾ। ਪਰਮੇਸ਼ੁਰ ਦੇ ਨਾਮ ਦਾ ਆਨੰਦ ਪ੍ਰਾਪਤ ਕਰਕੇ ਸੋ ਉੱਚ ਮਰਾਤਬਾ ਹਾਸਲ ਕਰਦਾ ਹੈ ਬਾਦਸ਼ਾਹ ਸ਼ਾਹ ਸਭ ਅਸ਼ਕਰ ਦੀ ਨੇ ਅੰਮ੍ਰਿਤ ਨਾਮ ਮਹਾਰਸ ਪੀ ਨੇ। ਤਾਂ ਗੁਰੂ ਜੀ ਸਾਨੂੰ ਉਸ ਭਜਨ ਆਨੰਦ ਵੱਲ ਪ੍ਰੇਰਦਿਆਂ ਖਿਆਲ ਨੂੰ ਟਿਕਾ ਕੇ ਜਦੋਂ ਵਾਹਿਗੁਰੂ ਦਾ ਭਜਨ ਕਰਨ ਦਾ ਅਭਿਆਸ ਕੀਤਾ ਜਾਂਦਾ ਹੈ ਥੋੜ੍ਹੀ ਦੇਰ ਵਿੱਚ ਇਹ ਅਵਸਥਾ ਪ੍ਰਾਪਤ ਹੋ ਕੇ ਸਦਾ ਵਾਸਤੇ ਇਸ ਆਨੰਦ ਵਿੱਚ ਮਖਮੂਰ ਹੋ ਜਾਂਦਾ ਹੈ। ਫਿਰ ਉਹ ਕੁਮਾਰੀ ਉੱਤਰ ਦੀ ਨੀ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ